ਪੰਥ ਦੇ ਵਾਲੀ ਸਤਿਗੁਰੂ ਚਿੱਟਿਆਂ ਬਾਜਾਂ ਵਾਲੇ ਗੁਰਦੇਵ ਸ਼ਮਸ਼ੇਰੇ ਬਹਾਦਰ ਦੇ ਗੁਰ ਤੇ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਡੱਗਰ ਤੋਂ ਤੁਰੇ ਹਨ। ਰਸਤੇ ਚ ਬਹੁਤ ਸਾਰੇ ਡੱਗਰਾਂ ਨੂੰ ਪਵਿੱਤਰ ਕਰਦਿਆਂ ਹੇਹਰ ਪਿੰਡ ਪਹੁੰਚੇ ਨੇ, ਜਿੱਥੇ ਕਿਰਪਾਲ ਦਾਸ ਉਦਾਸੀ ਨਾਮ ਦੇ ਮਹਾਤਮਾ ਦਾ ਨਿਵਾਸ ਹੈ। ਪਹਿਲਾਂ ਤਾਂ ਪ੍ਰੇਮ ਨਾਲ ਸਤਿਗੁਰਾਂ ਦਾ ਉਤਾਰਾ ਕਰਵਾਇਆ, ਪਰ ਬਾਅਦ ਵਿਚ ਮਨ ਚ ਭੈ ਵੀ ਆਇਆ ਕਿ ਇਹਨਾਂ ਨੂੰ ਦੁਸ਼ਮਣ ਲੱਭ ਰਹੇ ਨੇ, ਤੁਰਕ ਲੱਭ ਰਹੇ ਨੇ। ਤੋ ਗੁਰੂ ਸਾਹਿਬ ਨੂੰ ਇੱਥੋਂ ਅੱਗੇ ਜਾਣ ਵਾਸਤੇ ਨੇ ਬੇਨਤੀ ਕੀਤੀ। ਪਾਤਸ਼ਾਹ ਨੇ ਥੋੜੀ ਜਿਹੀ ਨਾਰਾਜ਼ਗੀ ਪ੍ਰਗਟ ਕੀਤੀ। ਜਦੋਂ ਅਗਲੇ ਦਿਨ ਇੱਥੋਂ ਚੱਲਣ ਲੱਗੇ ਤਾਂ ਇਹਨਾਂ ਦਾ ਜਿਹੜਾ ਭੰਡਾਰੀ ਸੀ ਉਹਨੇ 5 ਪੈਸੇ ਗੁਰਦੇਵ ਨੂੰ ਜਦੋਂ ਭੇਟ ਕੀਤੇ ਤੇ ਮੁੱਠੀ ਉਹਦੀ ਮਹਾਰਾਜ ਜੀ ਨੇ ਮੀਚ ਕੇ ਕਿਹਾ ਇਹਨੂੰ ਬੰਦ ਹੀ ਰੱਖੋ, ਇਹ ਖਜ਼ਾਨਾ ਹੈ। ਕਿਰਪਾਲ ਦਾਸ ਜੀ ਕਹਿਣ ਲੱਗੇ ਮਹਾਰਾਜ ਇਹ ਖੁੱਲੇਗਾ ਕਦੋਂ, ਇਹ ਵੀ ਬਚਨ ਕਰੋ। ਗੁਰਦੇਵ ਕਹਿੰਦੇ ਜਦੋਂ ਤੁਹਾਡੀ ਜਗ੍ਹਾ ਤੇ 10ਵੇਂ ਥਾਂ ਤੇ ਕੋਈ ਮਹਾਤਮਾ ਬੈਠੇਗਾ ਉਦੋਂ ਖੁੱਲੇਗਾ। ਪਲੰਗਾ ਚੁੱਕ ਕੇ ਨਗਰ ਦੇ ਜਿਹੜੇ ਪੰਚ ਸਨ ਤੁਰਨ ਲੱਗੇ। ਇੱਕ ਪੰਚ ਦਾ ਕੱਦ ਛੋਟਾ ਸੀ ਸਰੀਰ ਕਰਕੇ, ਉਸ ਪਾਸਿਓਂ ਪਲੰਗਾ ਥੱਲੇ ਨੂੰ ਝੁਕਦਾ ਸੀ। ਮਹਾਰਾਜ ਜੀ ਕਹਿੰਦੇ ਇੱਕ ਪਾਸਿਓਂ ਪਲੰਗਾ ਨੀਵਾਂ ਕਿਉਂ ਹੈ? ਉਹ ਜ਼ਮੀਂਦਾਰ ਬੋਲਿਆ, ਕਹਿੰਦਾ ਜੀ ਮੇਰਾ ਕੱਦ ਛੋਟਾ, ਇਹਨਾਂ ਤਿੰਨਾਂ ਦੇ ਕੱਦ ਮੇਰੇ ਤੋਂ ਲੰਮੇ ਆ। ਮਹਾਰਾਜ ਕਹਿੰਦੇ ਫਿਰ ਤੂੰ ਵੀ ਇਹਨਾਂ ਦੇ ਬਰਾਬਰ ਹੋ ਜਾ। ਬਚਨ ਹੋਇਆ ਉਹ ਵੀ ਉਹਨਾਂ ਦੇ ਬਰਾਬਰ ਹੀ ਹੋ ਗਿਆ। ਇੱਕ ਮਾਈ ਪੱਟੀ ਸੀ, ਉਹ ਆਈ ਬੜੀ ਕਾਹਲੀ ਨਾਲ, ਪਲੰਗੇ ਥੱਲੇ ਸਿਰ ਦੇ ਦਿੱਤਾ। ਮਹਾਰਾਜ ਜੀ ਨੇ ਕਿਹਾ ਇਹਨੂੰ ਰੋਕੋ, ਪੁੱਛੋ ਇਹਨੂੰ ਕੀ ਚਾਹੀਦਾ। ਭਾਈ ਦਇਆ ਸਿੰਘ ਜੀ ਨੇ ਪੁੱਛਿਆ, ਦਸ ਮਾਈ ਕਲਗੀਧਰ ਜੀ ਪੁੱਛਦੇ ਆ ਕੀ ਚਾਹੀਦਾ? ਕਹਿੰਦੀ ਮੇਰਾ ਪੋਤਾ ਇੱਕੋ ਇੱਕ ਤੇ ਮਹਾਰਾਜ ਜੀ ਬਚਨ ਕਰੋ, ਉਹਦੀ ਸ਼ਾਦੀ ਹੋ ਜਾਏ। ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਕੋਈ ਨੀ, ਤੇਰੇ ਪੁੱਤਰ ਪੋਤਰਿਆਂ ਦੀਆਂ 7-7 ਸ਼ਾਦੀਆਂ ਹੋਣਗੀਆਂ। ਮਾਂ ਕਵੀ ਜੀ ਲਿਖਦੇ ਆ ਕਿ ਮੈਂ ਆਪ ਵੇਖਿਆ ਹੈ ਉਸ ਨਗਰ ਚ ਜਾ ਕੇ ਵੀ ਮਾਈ ਦੇ ਪੁੱਤਰ ਦੇ 3 ਵਿਆਹ ਹੋਏ, ਜਿਹੜਾ ਮਾਈ ਦਾ ਪੋਤਰਾ ਸੀ ਉਹਦੇ 7 ਵਿਆਹ ਹੋਏ ਤੇ ਬੜਾ ਵੱਡਾ ਪਰਿਵਾਰ ਉਹਨਾਂ ਦਾ ਵਧਿਆ ਫੁੱਲਿਆ। ਇਸ ਤਰ੍ਹਾਂ ਸਤਿਗੁਰੂ ਜੀ ਬਚਨ ਕਰਦਿਆਂ ਜਿਹਨੂੰ ਤਾਰਦੇ ਜਾ ਰਹੇ ਨੇ, ਜੇ ਕੋਈ ਆਪਣੀ ਕਰਤੂਤ ਕਰਕੇ ਆਪਣੇ ਮਾੜੇ ਭੈੜੇ ਕਰਮ ਕਰਕੇ ਸਰਾਪ ਲੈਂਦਾ ਤਾਂ ਉਹਦੀ ਆਪਣੀ ਕਰਤੂਤ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਹੈ ਉਹਦੇ ਮੁਤਾਬਕ ਉਸੇ ਤਰ੍ਹਾਂ ਦੇ ਫਲ ਸਤਿਗੁਰੂ ਜੀ ਬਖਸ਼ਦੇ ਜਾ ਰਹੇ ਹਨ। ਜੈਸੀ ਹੋਵੇ ਭਾਵਨਾ, ਜਿਹੋ ਜੀ ਕਿਸੇ ਦੀ ਭਾਵਨਾ ਹੈ, ਮਹਾਰਾਜ ਜੀ ਉਦਾਂ ਦਾ ਫਲ ਪ੍ਰਦਾਨ ਕਰਦੇ ਹਨ। ਜਿਸ ਪ੍ਰਕਾਰ ਨਾਲ ਗੁਰਦੇਵ ਜੀ ਰਾਏ ਕੱਲੇ ਕੋਲ ਪਹੁੰਚ ਕੇ ਚਰਨ ਪਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਗੇ ਗਮਨੇ ਸਤਿਗੁਰੂ, ਉਲੰਘੇ ਕੇਤਕ ਕੋਸ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹੇਹਰ ਪਿੰਡ ਤੋਂ ਅੱਗੇ ਵਧੇ, ਚੱਲ ਕੇ ਕੁਝ ਕੋਹ ਦਾ ਪੈਂਡਾ ਸਤਿਗੁਰੂ ਜੀ ਨੇ ਤੈਅ ਕੀਤਾ ਹੈ।
ਜਗਰਾਵਾਂ ਪੁਰ ਕੋਟ ਕੋ ਰਾਏ ਹੁਤੋ ਬੜ ਹੋਸ਼।
ਮਹਾਰਾਜ ਜੀ ਚੱਲ ਕੇ ਅੱਗੇ ਵੱਧ ਰਹੇ ਨੇ ਰਾਏ ਕੋਟ ਵਾਲੇ ਪਾਸੇ, ਜਗਰਾਵੇਂ ਦੇ ਇਲਾਕੇ ਦਾ। ਰਾਏ ਕੋਟ ਦਾ ਇੱਕ ਚੌਧਰੀ ਸੀ ਜਿਹਦਾ ਨਾਂ ਸੀ ਰਾਏ ਕੱਲਾ। ਇਹ ਚੌਧਰੀ ਰਾਏ ਕੱਲਾ ਬੜਾ ਸਿਆਣਾ, ਦਾਨਾ, ਹੋਸ਼ਵੰਦ ਵਿਅਕਤੀ ਸੀ। ਭਾਵੇਂ ਮੁਸਲਮਾਨ ਸੀ ਪਰ ਇਹਦੀ ਸੁਰਤ ਬਿਰਤ ਜਿਹੜੀ ਸੀ ਉਹ ਬੜੀ ਦਾਨੀ ਸੀ, ਬੜਾ ਉਦਾਰ ਬਿਰਤੀ ਵਾਲਾ ਸੀ।
ਨਿਸ਼ਾਨੀ ਚੰਦ ਜਨਮ ਤੁਰਕ ਹਿੰਦੂ ਧਰਮ ਜਿਨ ਧਾਰਨ ਕੀਨਾ।
ਕਹਿੰਦੇ ਇਹਦਾ ਜਨਮ ਤੁਰਕਾਂ ਦੇ ਘਰ ਸੀ ਪਰ ਇਹਨੇ ਹਿੰਦੂ ਧਰਮ ਗ੍ਰਹਿਣ ਕੀਤਾ ਹੋਇਆ ਸੀ। ਜਨਮ ਹਿੰਦੂਆਂ ਦੇ ਘਰ ਦਾ ਸੀ, ਜਨਮ ਤੁਰਕਾਂ ਦੇ ਘਰ ਦਾ ਸੀ ਪਰ ਹਿੰਦੂ ਧਰਮ ਦੀਆਂ ਜਿਹੜੀਆਂ ਰੋਹ ਰੀਤੀਆਂ ਸੀ ਉਹਦੀ ਇਹ ਪਾਲਣਾ ਕਰਦਾ ਸੀ, ਉਹਨਾਂ ਦਾ ਸਤਿਕਾਰ ਕਰਦਾ ਸੀ।
ਦਇਆ ਧਰਮ ਪੁਨਾਤਮਾ,
ਦਇਆ ਦਇਆ ਦੀ ਬਿਰਤੀ ਵਾਲਾ ਹੈ, ਧਰਮੀ ਹੈ, ਪੁਨਾਤਮਾ ਹੈ।
ਸ਼ੁਭ ਮਗ ਮਨ ਪੀਨਾ,
ਔਰ ਸ਼ੁਭ ਰਸਤੇ ਤੇ ਚੱਲਣ ਵਾਲਾ, ਸ਼ੁਭ ਮਾਰਗ ਦਾ ਪਾਂਧੀ ਹੈ ਰਾਏ ਕੱਲਾ।
ਸਕਲ ਪੇਵ ਗੁਰਦੇਵ ਕੋ ਸੁਨ ਸੇਵ ਉਮਾ।
ਇਹਨੇ ਸਤਿਗੁਰੂ ਕਲਗੀਧਰ ਜੀ ਦਾ ਸਾਰਾ ਭੇਦ ਸੁਣਿਆ ਹੋਇਆ ਸੀ, ਮਹਾਰਾਜ ਜੀ ਦੀ ਮਹਿਮਾ ਇਹਨੇ ਸੁਣੀ ਹੋਈ ਸੀ। ਤੋ ਇਹਦੇ ਮਨ ਵਿੱਚ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਦਾ ਉਮਾ ਜਾਗਿਆ। ਇਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਇੱਧਰ ਸਾਡੇ ਇਲਾਕੇ ਚ ਆ ਰਹੇ ਨੇ, ਤਾਂ ਇਹਦੇ ਮਨ ਚ ਬੜਾ ਉਤਸ਼ਾਹ ਜਾਗਿਆ ਵੀ ਮੈਂ ਸਤਿਗੁਰੂ ਕਲਗੀਧਰ ਜੀ ਦੀ ਸੇਵਾ ਕਮਾਵਾਂ, ਟਹਿਲ ਕਮਾਵਾਂ।
ਲੈ ਸੈਨਾ ਸੰਗ ਤੀਨ ਸੈ ਚੱਲ ਦਰਸ਼ਨ ਚਾਹ।
ਇਹਦੇ ਨਾਲ ਇਹਦੇ 300 ਸਿਪਾਹੀ ਸੀ, ਕਿਉਂਕਿ ਚੌਧਰੀ ਸੀ, ਇਲਾਕੇ ਦਾ ਮੁਖੀਆ ਸੀ, ਫੌਜ ਆਪਣੇ ਨਾਲ ਰੱਖਦਾ ਸੀ। ਤੋ 300 ਸਿਪਾਹੀਆਂ ਦਾ ਇੱਕ ਵੱਡਾ ਭਾਰੀ ਸੂਰਮਿਆਂ ਦਾ ਜਥਾ ਆਪਣੇ ਨਾਲ ਲਿਆ ਔਰ ਅੱਗੇ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਿਆ।
ਆਏ ਅਗਾਰੀ ਸੋ ਮਿਲਿਓ ਅਵਲੋਕੇ ਸਵਾਮੀ।
ਅੱਗੇ ਆ ਕੇ ਸਤਿਗੁਰੂ ਜੀ ਨੂੰ ਮਿਲਿਆ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਕੀਤੇ।
ਨੀਲੇ ਬਸਤਰ ਪ੍ਰਿਅੰਕ ਪਰ ਤੇਰੇ ਅੰਤਰ ਜਾਮੀ।
ਜਦੋਂ ਰਾਏ ਕੱਲਾ ਆਇਆ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਪਲੰਘੇ ਤੇ ਬੈਠੇ, ਨੀਲੇ ਰੰਗ ਦਾ ਬਾਣਾ ਮਹਾਰਾਜ ਜੀ ਨੇ ਧਾਰਨ ਕੀਤਾ ਹੋਇਆ, ਕਿਉਂਕਿ ਜਿਹੜਾ ਸੁਰਮਈ ਰੰਗ ਹੁੰਦਾ ਉਹ ਨੀਲਾ ਹੀ ਹੁੰਦਾ, ਨੇਵੀ ਬਲਿਊ ਉਹਨੂੰ ਕਹਿ ਦਿੰਦੇ ਹਨ। ਉਹ ਨੀਲੇ ਰੰਗ ਦਾ ਬਾਣਾ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ ਔਰ ਪਲੰਘੇ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਹਨ। ਜਦੋਂ ਰਾਏ ਕੱਲੇ ਨੇ ਆ ਕੇ ਦਰਸ਼ਨ ਕੀਤੇ,
ਤਜਿਓ ਤੁਰੰਗਮ ਦੂਰ ਹੀ ਪਾਇਨ ਸੋ ਆਇਓ।
ਮਨ ਚ ਭਾਵਨਾ ਸੀ ਗੁਰੂ ਸਾਹਿਬ ਪ੍ਰਤੀ, ਇਸ ਕਰਕੇ ਘੋੜੇ ਤੇ ਚੜੇ ਚੜਾਇਆ ਨਹੀਂ ਆਇਆ। ਦੂਰੋਂ ਮਹਾਰਾਜ ਜੀ ਦਾ ਆਸਣ ਵੇਖ ਕੇ ਇਹਨੇ ਪਹਿਲਾਂ ਹੀ ਘੋੜੇ ਤੋਂ ਥੱਲੇ ਲੱਥ ਗਿਆ ਤੇ ਘੋੜੇ ਤੋਂ ਥੱਲੇ ਉਤਰ ਕੇ ਪੈਦਲ ਚੱਲ ਕੇ ਆਇਆ, ਜੋੜਾ ਵੀ ਪਿੱਛੇ ਲਾ ਦਿੱਤਾ, ਨੰਗੇ ਪੈਰੀ ਆਪਣੇ ਦੋਵੇਂ ਹੱਥ ਜੋੜ ਕੇ ਬੜੀ ਸ਼ਰਧਾ ਨਾਲ ਭਾਵਨਾ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤੁਰ ਕੇ ਆ ਰਿਹਾ।
ਹੱਥ ਜੋੜ ਸਨ ਮੁੱਕ ਗਏਓ ਬਹੁ ਸੀਸ ਨਿਵਾਇਓ।
ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਆਇਆ ਔਰ ਬੜੇ ਅਦਬ ਨਾਲ ਦੂਰੋਂ ਹੀ ਜਦੋਂ ਮਹਾਰਾਜ ਜੀ ਦੇ ਨੇੜੇ ਜੀ ਆਇਆ ਨਾ, ਪਲੰਘਾ ਸਾਹਮਣੇ ਸਤਿਗੁਰਾਂ ਦਾ ਡੱਠਾ ਵੇਖਿਆ ਤੇ ਦੂਰੋਂ ਹੀ ਬਾਰ ਬਾਰ ਸਿਰ ਝੁਕਾਉਂਦਾ ਆ ਰਿਹਾ, ਬਾਰ ਬਾਰ ਮਹਾਰਾਜ ਜੀ ਨੂੰ ਸਜਦਾ ਕਰਦਾ ਆ ਰਿਹਾ।
ਕਦਮ ਪਦਮ ਸਮ ਸੁਖ ਸਦਮ ਪਰਸੇ ਕਰ ਦੋ।
ਮਹਾਰਾਜ ਜੀ ਦੇ ਚਰਨ ਕਮਲ, ਪਦਮ ਨਾਮ ਹੁੰਦਾ ਕਮਲ ਦਾ, ਚਰਨ ਕਮਲਾਂ ਨੂੰ ਇਹਨੇ ਆਪਣੇ ਹੱਥਾਂ ਦੇ ਨਾਲ ਸਪਰਸ਼ ਕੀਤਾ। ਐਸੇ ਚਰਨ ਕਮਲ ਜਿਹੜੇ ਸੁਖ ਸਦਮ ਸੁਖਾਂ ਦਾ ਘਰ ਹਨ, ਐਸੇ ਸੋਹਣੇ ਚਰਨ ਕਮਲਾਂ ਦਾ ਸਪਰਸ਼ ਕੀਤਾ।
ਬਦਨ ਬਿਲੋਚਨ ਪਾਲ ਪਰ ਫਿਰ ਫੇਰਤ ਸੋ।
ਔਰ ਜਦੋਂ ਸਤਿਗੁਰੂ ਜੀ ਦੇ ਚਰਨਾਂ ਦਾ ਸਪਰਸ਼ ਕੀਤਾ, ਚਰਨ ਸਪਰਸ਼ ਕਰਕੇ ਉਹੀ ਹਾਥੇ ਨੇ ਆਪਣੇ ਚਿਹਰੇ ਤੇ ਲਾਏ, ਆਪਣੇ ਮੱਥੇ ਤੇ, ਆਪਣੀਆਂ ਅੱਖਾਂ ਤੇ, ਆਪਣੇ ਦਾੜੇ ਤੇ ਫੇਰੇ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਜਿਹੜੀ ਧੂੜ ਹੈ ਉਹ ਮੇਰੇ ਮੁਖ ਤੇ ਮੇਰੇ ਮਸਤਕ ਤੇ ਲੱਗੇ।
ਆਪ ਸਾਥ ਰਣ ਗਾਤ ਬੜ ਹੇ ਨਾਥ ਅਸੰਭੈ।
ਬੋਲਿਆ ਰਾਏ ਕੱਲਾ, ਹੇ ਸਾਹਿਬ ਤੁਹਾਡੇ ਨਾਲ ਜੰਗ ਕਰਨ ਦੀ ਗਾਥਾ ਦਾ ਬਾਤ ਸੁਣੀ ਹੈ, ਹੈ ਤਾਂ ਅਸੰਭਵ, ਤੁਹਾਡੇ ਨਾਲ ਕੌਣ ਲੜ ਸਕਦਾ ਹੈ, ਇਹ ਅਸੰਭਵ ਖੇਡ ਹੈ, ਤੁਸੀਂ ਸਰਬ ਕਲਾ ਸਮਰੱਥ ਗੁਰਦੇਵ ਹੋ, ਕਿਹਦੇ ਚ ਇੰਨੀ ਤਾਕਤ ਹੈ ਜਿਹੜਾ ਤੁਹਾਡੇ ਨਾਲ ਲੜ ਸਕੇ, ਤੁਹਾਡੇ ਨਾਲ ਜੰਗ ਕਰ ਸਕੇ।
ਤਉ ਬਿਲੋਕ ਬਹਾਦਰੀ ਸਭ ਤੁਰਕ ਅਚੰਭੈ।
ਪਰ ਆਪ ਜੀ ਨੇ ਮਾਨਵੀ ਲੀਲਾ ਦਾ ਠਾਠ ਰਚ ਕੇ ਜੰਗ ਲੜਿਆ ਤੇ ਪਾਤਸ਼ਾਹ ਜਿੰਨੇ ਤੁਰਕਾਂ ਦਾ ਮੰਡਲ ਹੈ, ਤੁਰਕਾਂ ਦਾ ਸਮੁਦਾਇ ਹੈ, ਉਹ ਮਹਾਰਾਜ ਹੱਕੇ ਬੱਕੇ ਰਹਿ ਗਏ ਨੇ, ਅਸਚਰਜ ਹੋ ਗਏ ਨੇ, ਹੈਰਾਨ ਹੋ ਗਏ ਨੇ ਕਿ ਅਸੀਂ ਬੜੀਆਂ ਬੜੀਆਂ ਲੜਾਈਆਂ ਲੜੀਆਂ ਨੇ ਪਰ ਜਿਹੜਾ ਜੰਗ ਕਲਗੀਧਰ ਜੀ ਨਾਲ ਲੜਿਆ ਇਹ ਬੜਾ ਅਸਚਰਜ ਸੀ, ਹੈਰਾਨ ਸੀ। ਤੁਹਾਡੇ ਨਾਲ ਲੜ ਕੇ ਸਾਰੇ ਤੁਰਕ ਹੱਕੇ ਬੱਕੇ ਨੇ, ਉਹ ਸਾਰੇ ਤੁਰਕ ਬੜੇ ਅਸਚਰਜ ਤੇ ਵਿਸਵਾਦ ਵਿੱਚ ਹਨ।
ਕਰਾਮਾਤ ਸਾਹਿਬ ਬੜੇ ਸਮਰਥ ਸਭ ਪਾਂਤੀ।
ਮਹਾਰਾਜ ਤੁਸੀਂ ਕਰਾਮਾਤਾਂ ਦੇ ਸਾਹਿਬ ਹੋ, ਮਾਲਕ ਹੋ, ਵੱਡੇ ਸਮਰੱਥ ਹੋ ਔਰ ਸਰਬ ਪ੍ਰਕਾਰ ਕਰਕੇ ਸਮਰੱਥ ਦੇਵ ਹੋ।
ਚਹੋ ਬਨਾਵੇ ਛਿਨਕ ਮੈਂ ਅਨ ਬਨ ਬਨ ਜਾਤੀ।
ਜੋ ਚਾਹੋ ਇੱਕ ਅੱਖ ਦੇ ਫੋਰ ਦੇ ਵਿੱਚ ਤੁਸੀਂ ਬਣਾ ਸਕਦੇ ਹੋ। ਚਹੋ ਬਨਾਵੋ ਛਿਨਕ ਮੈਂ, ਇੱਕ ਅੱਖ ਦੇ ਫੋਰ ਦੇ ਵਿੱਚ ਜੋ ਚਾਹੇ ਬਣਾ ਸਕਦੇ ਹੋ। ਜਿਹੜੀ ਅਨਬਣੀ ਕਹੀ ਜਾਂਦੀ ਹੈ ਵੀ ਹੋ ਨਹੀਂ ਸਕਦਾ, ਤੁਸੀਂ ਚਾਹੋ ਮਹਾਰਾਜ ਜੀ ਉਹ ਵੀ ਬਣਾ ਸਕਦੇ ਹੋ, ਅਨਬਣੀ ਨੂੰ ਵੀ ਬਣਾ ਸਕਦੇ ਹੋ।
ਨਰ ਲੀਲਾ ਕਲਿਕਾਲ ਕੀ ਕਰ ਜਗ ਦਿਖ ਰਾਵ।
ਪਰ ਫਿਰ ਵੀ ਆਪ ਜੀ ਇਸ ਕਲਿਕਾਲ ਦੇ ਸਮੇਂ ਵਿੱਚ ਮਾਨਵੀ ਲੀਲਾ ਦਾ ਜਿਹੜਾ ਠਾਟ ਹੈ ਉਹ ਰਚ ਰਹੇ। ਆਪ ਜੀ ਨੇ ਮਾਨਵੀ ਲੀਲਾ ਦੇ ਕਰਤੱਬ ਕੀਤੇ ਨੇ, ਮਨੁੱਖੀ ਸਰੀਰ ਵਿੱਚ ਰਹਿ ਕੇ ਜਿਹੜਾ ਵਰਤਾਰਾ ਵਰਤਦਾ ਹੈ ਉਸ ਵਰਤਾਰੇ ਵਿੱਚ ਆਪ ਜੀ ਵਰਤੇ ਹੋ। ਆਪ ਜੀ ਨੇ ਕੋਈ ਆਪਣੀ ਕਰਾਮਾਤ ਕੋਈ ਅਜਮਤ ਨਹੀਂ ਵਿਖਾਈ।
ਹਰ ਖੁਸ਼ੋਕ ਨੇ ਵਿਆਹ ਪਾਈ ਤਿਲ ਲੀਪ ਨ ਲਾਓ।
ਮਹਾਰਾਜ ਨਾ ਆਪ ਜੀ ਨੂੰ ਕੋਈ ਹਰਖ ਵਿਆਪਦਾ ਨਾ ਸੋਗ ਵਿਆਪਦਾ, ਇੱਕ ਤਿਲ ਮਾਤਰ ਵੀ ਹਰਖ ਸੋਗ ਦਾ ਲੇਪ ਆਪ ਜੀ ਤੇ ਨਹੀਂ ਹੈ।
ਹਮ ਲੋਕਨ ਕੋ ਦੀਖਤੀ ਜਬਰੀ ਤੁਰ ਕੇ ਸ਼ਾ।
ਮਹਾਰਾਜ ਸਾਡੇ ਵਰਗੇ ਆਮ ਲੋਕਾਂ ਨੂੰ ਨਾ ਏਦਾਂ ਦਿਸ ਰਿਹਾ ਵੀ ਤੁਰਕ ਜਿਹੜੇ ਨੇ ਉਹ ਤੁਹਾਡੇ ਨਾਲ ਜਬਰੀ ਕਰ ਰਹੇ, ਇਹੀ ਕੁਝ ਦਿਸ ਰਿਹਾ ਸੀ ਆਮ ਲੋਕਾਂ ਨੂੰ ਵੀ ਔਰੰਗਜ਼ੇਬ ਤੇ ਜਿਹੜੇ ਉਹਦੀ ਫੌਜ ਹੈ ਉਹਦੇ ਜਿਹੜੇ ਸਿਪਾਹੀ ਨੇ ਉਹ ਕਲਗੀਧਰ ਜੀ ਨਾਲ ਜਬਰੀ ਕਰ ਰਹੇ ਨੇ, ਇਹ ਮਹਾਰਾਜ ਜੀ ਆਮ ਲੋਕਾਂ ਨੂੰ ਨਜ਼ਰ ਆਉਂਦਾ ਹੈ।
ਕਰਿਓ ਬੁਰਾ ਤਿੰਨ ਆਪਣ ਸਭ ਤੁਮ ਸੋ ਰਚ ਦਵੈਸ਼ਾ।
ਪਰ ਮਹਾਰਾਜ ਅਸਲੀਅਤ ਇਹ ਹੈ ਕਿ ਜਬਰੀ ਉਹ ਤੁਹਾਡੇ ਨਾਲ ਨਹੀਂ ਕਰ ਰਹੇ, ਸਗੋਂ ਏਦਾਂ ਦੀਆਂ ਕਰਤੂਤਾਂ ਕਰਕੇ ਆਪ ਆਪਣੇ ਹੱਥੀ ਆਪਣੀਆਂ ਜੜਾਂ ਪੁੱਟ ਰਹੇ ਨੇ। ਆਮ ਲੋਕਾਂ ਨੂੰ ਸਾਨੂੰ ਇਹ ਦਿਸਦਾ ਵੀ ਤੁਰਕ ਤੁਹਾਡੇ ਨਾਲ ਜਬਰੀ ਕਰ ਰਹੇ ਨੇ, ਪਰ ਦਰਅਸਲ ਉਹ ਆਪ ਖੁਦ ਆਪਣੇ ਹੱਥੀ ਆਪਣਾ ਬੁਰਾ ਕਰ ਰਹੇ ਨੇ, ਆਪਣੇ ਰਾਜ ਭਾਗ ਦੀਆਂ ਜੜਾਂ ਪੁੱਟ ਰਹੇ ਨੇ ਤੁਹਾਡੇ ਨਾਲ ਦਵੈਸ਼ ਕਰਕੇ।
ਸੁਣ ਕੇ ਸ਼੍ਰੀ ਮੁਖ ਤੇ ਕਹਿਓ ਇਮ ਹੋਵ ਨਹਾਰੀ।
ਸੁਣ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ ਰਾਏ ਕੱਲਾ ਜੀ ਇਹ ਹੋਣੀ ਸੀ, ਇਹ ਇਸੇ ਤਰ੍ਹਾਂ ਹੀ ਵਰਤਣੀ ਸੀ। ਸਾਡੇ ਪਿਤਾ ਗੁਰਦੇਵ ਦੇ ਮਹਾਂਵਾਕ ਹਨ, ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ। ਇਹ ਅਨਹੋਣੀ ਨਹੀਂ ਸੀ, ਇਹ ਹੋਣਾ ਹੀ ਸੀ, ਇਹ ਵਰਤਾਰਾ ਇਸੇ ਤਰ੍ਹਾਂ ਹੀ ਵਰਤਣਾ ਸੀ, ਇਹ ਮਿਟਣਾ ਨਹੀਂ ਸੀ।
ਮਿਟਤ ਨਕੋਟ ਉਪਾਵ ਤੇ ਨਰ ਵੈ ਕਹਿ ਨਾਰੀ।
ਕਹਿੰਦੇ ਭਾਵੇਂ ਕੋਈ ਨਰ ਹੋਵੇ ਭਾਵੇਂ ਕੋਈ ਨਾਰੀ ਇਸਤਰੀ ਹੋਵੇ, ਜਿਹੜੀ ਹੋਣੀ ਜਿਹਦੇ ਤੇ ਜਿਵੇਂ ਵਰਤਣੀ ਆ ਉਹ ਵਰਤ ਕੇ ਰਹਿਣੀ ਆ, ਉਹ ਮਿਟਦੀ ਨਹੀਂ, ਉਹਨੂੰ ਕੋਈ ਮਿਟਾ ਨਹੀਂ ਸਕਦਾ।
ਮਾਨਨੀਏ ਸਭ ਸੀਸ ਪਰ ਸੁਰ ਅਸੁਰਨ ਕੇਰੀ।
ਜਿਹੜੀ ਹੋਣੀ ਹੈ ਰਾਏ ਕੱਲਾ ਜੀ ਉਹ ਸਾਰਿਆਂ ਦੇ ਸਿਰਾਂ ਤੇ ਮਾਨਨੀ ਹੈ, ਭਾਵੇਂ ਕੋਈ ਦੇਵਤਾ ਭਾਵੇਂ ਕੋਈ ਰਾਖਸ਼ ਹੈ ਦਾਨਵ ਹੈ, ਸਾਰਿਆਂ ਦੇ ਸਿਰ ਤੇ ਜਦੋਂ ਹੋਣੀ ਵਰਤਦੀ ਹੈ ਉਹਨਾਂ ਨੂੰ ਮੰਨਣੀ ਪੈਂਦੀ ਹੈ, ਉਹ ਹੋਣੀ ਉਹਨਾਂ ਨਾਲ ਵਰਤ ਕੇ ਰਹਿਣੀ ਹੁੰਦੀ ਹੈ।
ਨਰ ਬਪਰੇ ਕੀ ਕਹਾ ਗਤ ਜੋ ਫੇਰੈ ਹੇਰੀ।
ਜੇ ਦੇਵਤਿਆਂ ਤੇ ਦਾਨਵਾਂ ਨੂੰ ਵੀ ਹੋਣੀ ਮੰਨਣੀ ਪੈਂਦੀ ਹੈ ਤਾਂ ਫਿਰ ਜਿਹੜੇ ਸਧਾਰਨ ਨਰ ਜੀਵ ਨੇ ਉਸ ਹੋਣੀ ਦੇ ਸਾਹਮਣੇ ਕੀ ਮਾਇਨਾ ਰੱਖਦੇ ਹੈ, ਉਹਨਾਂ ਨੂੰ ਤਾਂ ਫਿਰ ਉਸ ਹੋਣੀ ਮੁਤਾਬਕ ਚੱਲਣਾ ਹੀ ਪੈਣਾ। ਜੇ ਦੇਵਤੇ ਤੇ ਦਾਨਵ ਵੀ ਹੋਣੀ ਦੇ ਅਨੁਸਾਰ ਚੱਲਦੇ ਹਨ।
ਬੌਰ ਕਿਓ ਸ਼੍ਰੀ ਬਦਨ ਤੇ ਸੁਨ ਕੱਲਾ ਰਾਉ।
ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਹਿਆ ਅਰੂੜ ਗਮਨੀ ਜੀਏ ਕੁਛ ਚਲੇ ਅਗਾਉ।
ਜਦੋਂ ਇਹ ਬਚਨ ਮਹਾਰਾਜ ਜੀ ਨੇ ਕਹੇ ਸੁਣ ਕੇ ਰਾਏ ਕੱਲੇ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਪਲਗੇ ਤੇ ਸਵਾਰੀ ਬੜੀ ਲੰਮੀ ਕਰ ਲਈ ਹੈ, ਕਿਰਪਾ ਕਰੋ ਆ ਘੋੜਾ ਹਾਜ਼ਰ ਹੈ, ਬੜਾ ਸੁੰਦਰ ਘੋੜਾ ਸੀ ਰਾਏ ਕੱਲਾ ਲੈ ਕੇ ਆਇਆ, ਆਪ ਜੀ ਇਸ ਘੋੜੇ ਤੇ ਸਵਾਰ ਹੋ ਕੇ ਥੋੜਾ ਜਿਹਾ ਅੱਗੇ ਚੱਲੋ ਜਿੱਥੇ ਆਪ ਜੀ ਦਾ ਉਤਾਰਾ ਹੋ ਸਕੇ, ਆਪ ਜੀ ਦਾ ਨਿਵਾਸ ਹੋ ਸਕੇ, ਆਪ ਜੀ ਘੋੜੇ ਤੇ ਸਵਾਰ ਹੋ ਕੇ ਅੱਗੇ ਨੂੰ ਚੱਲੋ।
ਮਾਨ ਹੁਕਮ ਕੋ ਹਿਆ ਚੜਿਓ ਪੁਨ ਸਤਿਗੁਰ ਪਿਆਨੇ।
ਕਹਿੰਦੇ ਮਹਾਰਾਜ ਜੀ ਨੇ ਹੁਕਮ ਕੀਤਾ ਰਾਏ ਕੱਲੇ ਨੂੰ ਵੀ ਤੂੰ ਵੀ ਚੜ ਜਾ ਘੋੜੇ ਤੇ, ਭਾਈ ਤੂੰ ਪੈਦਲ ਨਾ ਤੁਰੀ ਕਿਉਂਕਿ ਇਹ ਪੈਦਲ ਆਇਆ ਘੋੜਾ ਛੱਡ ਕੇ। ਮਹਾਰਾਜ ਜੀ ਦਾ ਹੁਕਮ ਮੰਨ ਕੇ ਵੀ ਘੋੜੇ ਤੇ ਚੜ ਪਿਆ, ਸਤਿਗੁਰੂ ਜੀ ਵੀ ਨਾਲ ਨਾਲ ਚੱਲ ਪਏ।
ਲੰਮੇ ਗ੍ਰਾਮ ਪੁਨ ਪਹੁੰਚ ਕੇ ਬਚ ਰਾਏ ਬਖਾਨੇ।
ਰਾਏ ਕੋਟ ਦੇ ਲਾਗੇ ਇੱਕ ਨਗਰ ਹੈ ਕੁਝ ਦੂਰੀ ਤੇ, ਦੋ ਕੋਹ ਦੀ ਵਾਟ ਤੇ, ਉਸ ਨਗਰ ਦਾ ਨਾਮ ਹੈ ਲੰਮੇ ਜੱਟਪੁਰਾ। ਆਮ ਕਰਕੇ ਲੰਮੇ ਪਿੰਡ ਕਰਕੇ ਹੀ ਪ੍ਰਸਿੱਧ ਹੈ, ਪਰ ਉਹਨੂੰ ਲੰਮੇ ਜੱਟਪੁਰਾ ਕਹਿੰਦੇ ਹਨ। ਤੋ ਉਸ ਪਿੰਡ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਤਰੇ ਹਨ।
ਉਤਰੋ ਕਰੋ ਆਰਾਮ ਕੁਛ ਆਏ ਬਹੁ ਦੂਰੀ।
ਰਾਏ ਕੱਲੇ ਨੇ ਬੇਨਤੀ ਕੀਤੀ, ਮਹਾਰਾਜ ਇਹ ਲੰਮੇ ਨਗਰ ਹੈ, ਆਪ ਜੀ ਇਹਦੇ ਵਿੱਚ ਉਤਰੋ ਤੇ ਕੁਝ ਆਰਾਮ ਕਰੋ, ਕਿਉਂਕਿ ਤੁਸੀਂ ਪਿੱਛੋਂ ਬੜੀ ਦੂਰੋਂ ਬੜਾ ਲੰਮਾ ਪੈਂਡਾ ਤੈਅ ਕਰਕੇ ਤੁਰੇ ਹੋ, ਆਨੰਦਪੁਰ ਸਾਹਿਬ ਤੋਂ ਚੱਲੇ। ਮਹਾਰਾਜ ਜੀ ਨੇ ਆਰਾਮ ਵੀ ਨੀ ਪੂਰਾ ਸਹੀ ਤਰੀਕੇ ਨਾਲ ਕੀਤਾ। ਚਮਕੌਰ ਸਾਹਿਬ ਦਾ ਜੰਗ ਲੜ ਕੇ ਮਾਛੀਵਾੜੇ ਵੀ ਇੱਕ ਦੋ ਦਿਨ ਹੀ ਰਹੇ, ਉਹ ਇੱਥੋਂ ਫਿਰ ਅੱਗੇ ਉੱਚਦੇ ਪੀਰ ਬਣ ਕੇ 440 ਸਨ। ਉਹ ਰਾਏ ਕੱਲੇ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਪਿੱਛੋਂ ਬੜਾ ਲੰਮਾ ਪੈਂਡਾ ਤੈਅ ਕੀਤਾ ਹੈ, ਆਪ ਜੀ ਇਸ ਲੰਮੇ ਪਿੰਡ ਦੇ ਵਿੱਚ ਕੁਝ ਸਮੇਂ ਲਈ ਆਰਾਮ ਕਰੋ, ਇੱਥੇ ਨਿਵਾਸ ਕਰੋ।
ਮੁਝ ਪਰ ਕਰੁਣਾ ਕੀਜੀਏ ਦ੍ਰਿਸ਼ਟੀ ਦਿਖ ਰੂਰੀ।
ਮਹਾਰਾਜ ਮੇਰੇ ਤੇ ਆਪਣੀ ਦਇਆ ਦ੍ਰਿਸ਼ਟੀ ਸੋਹਣੀ ਨਦਰ ਕਰਿਓ, ਤੇ ਪਾਤਸ਼ਾਹ ਆਪਣੀ ਸੋਹਣੀ ਨਦਰ ਕਰਕੇ ਮੇਰੇ ਤੇ ਕਰੁਣਾ ਰੱਖਿਓ, ਮੈਂ ਤੁਹਾਡਾ ਸੇਵਕ ਹਾਂ, ਮੈਂ ਆਪ ਜੀ ਦੇ ਦਾਸਾਂ ਦਾ ਦਾਸ ਹਾਂ, ਆਪ ਜੀ ਨੇ ਮੇਰੇ ਤੇ ਆਪਣੀ ਦਇਆ ਦ੍ਰਿਸ਼ਟੀ ਰੱਖਣੀ। ਕਲਗੀਧਰ ਜੀ
ਲੰਮੇ ਗ੍ਰਾਮ ਥਰੀ ਜੀਏ ਆਇਓ ਮੈਂ ਸੰਗੀ।
ਮਹਾਰਾਜ ਇਹ ਲੰਮੇ ਪਿੰਡ ਵਿੱਚ ਆਪ ਜੀ ਉਤਰੋ, ਇਸ ਇਲਾਕੇ ਦਾ ਚੌਧਰੀ ਮੈਂ ਹਾਂ, ਆਪ ਜੀ ਨੇ ਕਿਰਪਾ ਕੀਤੀ ਹੋਈ ਮੈਨੂੰ ਚੌਧਰੀ ਤੁਸੀਂ ਬਣਾਇਆ ਇਸ ਇਲਾਕੇ ਦਾ, ਇਹ ਪਿੰਡ ਵੀ ਮੇਰੇ ਅਧੀਨ ਹੈ, ਆਪ ਜੀ ਇੱਥੇ ਆਪਣਾ ਨਿਵਾਸ ਕਰੋ, ਇੱਥੇ ਹੀ ਆਪਣਾ ਟਿਕਾਣਾ ਕਰੋ।
ਬੈਠ ਬਿਤਾਓ ਸਮਾਂ ਕੁਛ ਮਮਪੁਰੋ ਉਮੰਗੀ।
ਮੇਰੇ ਮਨ ਦੀ ਉਮੰਗ ਹੈ, ਮੇਰੇ ਮਨ ਦੀ ਇੱਛਾ ਹੈ ਕਿ ਆਪ ਜੀ ਇਸ ਨਗਰ ਚ ਕੁਝ ਦਿਨ ਰਹਿ ਕੇ ਨਿਵਾਸ ਰੱਖੋ ਤੇ ਮੈਨੂੰ ਨਿਵਾਜੋ ਮਹਾਰਾਜ, ਦੋ ਦਿਨ ਦਸ ਦਿਨ ਮਹੀਨਾ ਜਿੰਨਾ ਆਪ ਜੀ ਦੇ ਮਨ ਦਾ ਖੁਸ਼ਾ ਹੋਵੇ, ਜਿਵੇਂ ਆਪ ਜੀ ਦੇ ਮਨ ਦੀ ਇੱਛਾ ਹੋਵੇ, ਆਪ ਜੀ ਕੁਝ ਦਿਨ ਇੱਥੇ ਰਹਿ ਕੇ ਮੈਨੂੰ ਨਿਵਾਜੋ, ਇਹ ਮੇਰੇ ਮਨ ਦੀ ਉਮੰਗ ਹੈ, ਇਹ ਮੇਰੇ ਮਨ ਦੀ ਇੱਛਾ, ਆਪ ਜੀ ਪੂਰੀ ਕਰੋ।
ਸੁਣ ਕਰ ਬੋਲੇ ਸਤਿਗੁਰੂ ਕੋ ਸ਼ੀਗਰ ਵਿਸਾਲਾ।
ਮਹਾਰਾਜ ਜੀ ਸੁਣ ਕੇ ਬੋਲੇ, ਕਹਿਣ ਲੱਗੇ ਰਾਏ ਕੱਲਾ ਜੀ ਏਦਾਂ ਕਰੋ ਵੀ ਕੋਈ ਇਹੋ ਜਿਹਾ ਬੰਦਾ ਲੱਭੋ ਜਿਹੜਾ ਬੜੀ ਸ਼ੀਗਰਤਾਈ ਨਾਲ, ਸ਼ੀਗਰ ਦਾ ਮਤਲਬ ਹੁੰਦਾ ਕਾਲੀ, ਕਾਲੀ ਨਾਲ, ਮਹਾਰਾਜ ਕਹਿੰਦੇ ਕੋਈ ਕਾਹਲੀ ਨਾਲ ਛੇਤੀ ਨਾਲ ਜਾਵੇ।
ਸੁਧ ਕੋ ਲਿਆਏ ਸਿਰੰਦ ਤੇ ਮਗ ਜਾਏ ਉਤਾਲਾ।
ਛੇਤੀ ਨਾਲ ਜਾਵੇ ਤੇ ਸਰਹੰਦ ਜਾ ਕੇ ਸਰਹੰਦ ਸ਼ਹਿਰ ਤੋਂ ਖਬਰ ਲੈ ਕੇ ਆਵੇ ਵੀ ਉੱਥੇ ਕੀ ਵਰਤ ਰਿਹਾ ਤੇ ਕੀ ਵਰਤਿਆ। ਮਹਾਰਾਜ ਜੀ ਰਾਏ ਕੱਲੇ ਕੋਲ ਬੈਠੇ ਆ, ਰਾਏ ਕੱਲੇ ਨੂੰ ਡਿਊਟੀ ਲਾਉਂਦੇ ਆ ਵੀ ਕੋਈ ਇਹੋ ਜਿਹਾ ਬੰਦਾ ਹੋਵੇ ਜਿਹੜਾ ਛੇਤੀ ਨਾਲ ਤੁਰੇ, ਕਾਲੀ ਨਾਲ ਜਾ ਕੇ ਸਰਹੰਦ ਦੀ ਖਬਰ ਲੈ ਕੇ ਆਵੇ।
ਤਬ ਲਗ ਥਿਰ ਇਸ ਥਲ ਰਹੇ ਪੁਨ ਜਾਏ ਅਗਾਊ।
ਜਦੋਂ ਤਾਈ ਸਰਹੰਦ ਤੋਂ ਖਬਰ ਨਹੀਂ ਆਉਂਦੀ ਉਦੋਂ ਤਾਈ ਅਸੀਂ ਇੱਥੇ ਬੈਠਾਂਗੇ, ਉਦੋਂ ਤੱਕ ਅੱਗੇ ਨਹੀਂ ਜਾਵਾਂਗੇ, ਜਦੋਂ ਸਰਹੰਦ ਤੋਂ ਖਬਰ ਆ ਗਈ ਸੁਣ ਕੇ ਫੇਰ ਅਸੀਂ ਇੱਥੋਂ ਅੱਗੇ ਨੂੰ ਚਾਲਾ ਮਾਰਾਂਗੇ।
ਮਾਤਾ ਗੁਜਰੀ ਉਤ ਗਈ ਮਗ ਪਾਏ ਨਕਾਊ।
ਸਾਡੇ ਮਾਤਾ ਜੀ, ਮਾਤਾ ਗੁਜਰੀ ਜੀ ਸਾਡੇ ਛੋਟੇ ਸਾਹਿਬਜ਼ਾਦਿਆਂ ਸਮੇਤ ਆਨੰਦਪੁਰ ਸਾਹਿਬ ਤੋਂ ਸਰਸਾ ਨਦੀ ਦੇ ਕੰਢੇ ਤੋਂ ਸਾਡੇ ਤੋਂ ਵਿਛੜ ਗਏ ਸਨ, ਸਾਨੂੰ ਪਤਾ ਲੱਗਾ ਵੀ ਉਹ ਸਰਹੰਦ ਚਲੇ ਗਏ ਤੇ ਮੁੜ ਕੇ ਉਹਨਾਂ ਦੇ ਰਸਤੇ ਦਾ ਪਤਾ ਨਹੀਂ ਲੱਗਾ ਵੀ ਉਹਨਾਂ ਨਾਲ ਕੀ ਬੀਤੀ ਹੈ, ਉਹ ਕਿਸ ਹਾਲਤ ਵਿੱਚ ਰਹੇ ਨੇ, ਉਹ ਸਾਰੀ ਖਬਰ ਤੁਸੀਂ ਸਾਨੂੰ ਸਰਹੰਦ ਸ਼ਹਿਰ ਤੋਂ ਮੰਗਾ ਦਿਓ।
ਕਹਿ ਕੱਲਾ ਸ਼੍ਰੀ ਪ੍ਰਭ ਸੁਣੋ ਦਸ ਜੋ ਜਨ ਜਾਨੋ।
ਰਾਏ ਕੱਲਾ ਬੋਲਿਆ, ਕਹਿਣ ਲੱਗਾ ਸਤਿਗੁਰੂ ਜੀ ਇੱਥੋਂ ਜੋ ਸਰਹੰਦ ਸ਼ਹਿਰ ਦਾ ਪੈਂਡਾ ਹੈ, ਵਾਟ ਹੈ, ਉਹ ਦਸ ਜੋਜਨ ਦੀ ਹੈ, ਦਸ ਜੋਜਨ ਇੱਥੋਂ ਜਾਣਾ ਪਵੇਗਾ।
ਪੁਰ ਸਿਰੰਦ ਇਸ ਥਾਨ ਤੇ ਸਭ ਕਰੋ ਬਖਾਨੋ।
ਮਹਾਰਾਜ ਇੱਥੋਂ ਜਿੱਥੇ ਆਪ ਜੀ ਇਸ ਵੇਲੇ ਬੈਠੇ ਹੋ, ਇੱਥੋਂ ਤਕਰੀਬਨ ਦਸ ਜੋਜਨ ਦੀ ਵਾਟ ਤੇ ਸਰਹੰਦ ਸ਼ਹਿਰ ਹੈ, ਉਹ ਸਰਹੰਦ ਸ਼ਹਿਰ ਵਿੱਚ ਅਸੀਂ ਕਿਸੇ ਸੱਜਣ ਨੂੰ ਭੇਜਾਂਗੇ।
ਬਣੇ ਨਾ ਜਾਨ ਸੌਰ ਕੋ ਲੱਖ ਤੁਰਕ ਪਛਾਣੇ।
ਹਾਂ ਮਹਾਰਾਜ, ਇੱਕ ਸਮੱਸਿਆ ਇਹ ਹੈ ਵੀ ਘੋੜ ਸਵਾਰ ਨਹੀਂ ਅਸੀਂ ਕੋਈ ਭੇਜ ਸਕਦੇ, ਦਸ ਜੋਜਨ ਦਾ ਪਿੰਡ ਹੈ, ਕੋਈ ਘੋੜ ਸਵਾਰ ਤਾਂ ਨਹੀਂ ਭੇਜ ਸਕਦੇ ਕਿ ਜੇ ਘੋੜ ਸਵਾਰ ਭੇਜਿਆ ਤੇ ਤੁਰਕ ਉੱਥੇ ਲੱਭਦੇ ਫਿਰਦੇ ਆ ਸਿਪਾਹੀ, ਉਹ ਕਿਤੇ ਉਸ ਘੋੜ ਸਵਾਰ ਨੂੰ ਵੇਖ ਕੇ ਉਹਨੂੰ ਫੜ ਨਾ ਲੈਣ, ਉਹਨੂੰ ਕੋਈ ਚਪੇੜਾ ਮਾਰ ਕੇ ਕਸ਼ਟ ਦੇ ਕੇ ਤੁਹਾਡੇ ਬਾਰੇ ਕੋਈ ਖਬਰ ਹੀ ਨਾ ਪੁੱਛ ਲੈਣ। ਇਸ ਕਰਕੇ ਘੋੜ ਸਵਾਰ ਭੇਜਣਾ ਬਹੁਤ ਵੱਡਾ ਖਤਰਾ ਹੋਵੇਗਾ।
ਇੱਕ ਮਾਈ ਹਮਰੇ ਰਾਏ ਸੋ ਇਤੋ ਪਿਆਨੇ।
ਮਹਾਰਾਜ ਜੀ, ਇੱਕ ਸਾਡੇ ਨਗਰ ਦੇ ਵਿੱਚ ਮਾਈ ਰਹਿੰਦਾ, ਮਾਈ ਕਹਿੰਦੇ ਨੇ ਮੱਝਾਂ ਚਾਰਨ ਵਾਲੇ, ਉਹਦਾ ਨਾਂ ਨੂਰ ਹੈ। ਤੇ ਮਹਾਰਾਜ ਜੀ, ਉਹ ਇੱਕ ਦਿਨ ਚ 10 ਯੋਜਨ ਪੈਂਡਾ ਤੈਅ ਕਰ ਲੈਂਦਾ, ਬੜਾ ਕਾਹਲੀ ਤੁਰਦਾ, ਵੀ ਘੋੜਾ ਵੀ ਉਹਦੇ ਬਰਾਬਰ ਨੀ ਤੁਰਦਾ। ਹੁਣ ਜੇ ਘੋੜ ਸਵਾਰ ਭੇਜਿਆ ਤੇ ਮਹਾਰਾਜ ਜੀ ਵੀ ਉਹ ਫੜਿਆ ਜਾ ਸਕਦਾ, ਸਿਪਾਹੀ ਫੜ ਸਕਦੇ। ਹਾਂ, ਉਹ ਨੂਰਾ ਮਾਈ ਹੈ ਸਾਡੇ ਪਿੰਡ ਵਿੱਚ, ਤੇ ਇਹਨਾਂ ਪੈਂਡਾ 10 ਯੋਜਨ ਦਾ ਉਹ ਇੱਕ ਦਿਨ ਦੇ ਵਿੱਚ ਤੈਅ ਕਰ ਲੈਂਦਾ ਹੈ।
ਹੁਕਮ ਕਰੋ ਭੇਜੇ ਤਿਸੈ 10 ਯੋਜਨ ਜਾਵੇ।
ਜੇ ਆਪ ਜੀ ਹੁਕਮ ਫੁਰਮਾਓ, ਆਪ ਜੀ ਆਗਿਆ ਦੇਵੋ, ਤਾਂ ਮਹਾਰਾਜ ਜੀ ਅਸੀਂ ਉਸ ਮਾਈ ਨੂੰ ਉੱਥੇ ਭੇਜ ਸਕਦੇ ਆ ਵੀ ਉਹ ਸਰਹੰਦ ਜਾਵੇ ਤੇ ਉੱਥੇ ਜਾ ਕੇ ਉੱਥੋਂ ਦੀ ਖਬਰ ਲੈ ਕੇ ਆਵੇ।
ਦਿਵਸ ਦੂਸਰੇ ਤਿਤਕ ਚੱਲ ਸੁਧਿਆਨ ਸੁਣਾਵੇ।
ਅੱਜ ਮਹਾਰਾਜ ਜੀ ਉਹ ਚੱਲ ਕੇ ਜਾਏਗਾ, ਉੱਥੇ ਪਹੁੰਚੇਗਾ, ਉੱਥੋਂ ਦੀ ਖਬਰ ਸਾਰ ਲੈ ਕੇ ਕੱਲ ਨੂੰ ਸਵੇਰੇ ਉੱਥੋਂ ਵਾਪਸ ਚੱਲੇਗਾ, ਤੇ ਕੱਲ ਸ਼ਾਮ ਤਾਈ ਉਹ ਇੱਥੇ ਆਪਣੇ ਕੋਲ ਵਾਪਸ ਆ ਜਾਏਗਾ। ਇੰਨੀ ਛੇਤੀ ਨਾਲ ਉਹ ਪੈਂਡਾ ਤੈਅ ਕਰਦਾ, ਇੰਨੀ ਤੇਜ਼ੀ ਨਾਲ ਕਾਹਲੀ ਨਾਲ ਉਹ ਚੱਲਦਾ।
ਪਠੋ ਤਿਸੇ ਸ਼੍ਰੀ ਗੁਰ ਕਿਓ ਸੋ ਸ਼ੀਗਰ ਪਿਆਨੇ।
ਮਹਾਰਾਜ ਜੀ ਕਹਿੰਦੇ, ਹਾਂ ਚੌਧਰੀ ਰਾਏ ਕੱਲਾ ਜੀ, ਫਿਰ ਏਦਾਂ ਕਰੋ, ਉਸੇ ਨੂੰ ਭੇਜੋ, ਨੂਰੇ ਮਾਈ ਨੂੰ ਹੀ ਭੇਜੋ, ਤੇ ਜਿਹੜਾ ਇੰਨੀ ਤੇਜ਼ੀ ਨਾਲ ਤੁਰਦਾ ਉਹੀ ਜਾਵੇ ਤੇ ਜਾ ਕੇ ਉੱਥੋਂ ਦੀ ਸਾਰੀ ਖਬਰ ਲੈ ਕੇ ਆਵੇ। ਉਹਨੂੰ ਕਹੋ ਵੀ ਛੇਤੀ ਨਾਲ ਜਾਵੇ।
ਸੁਧਲੇ ਕਰਪੁਰ ਬੀਚ ਤੇ ਪਹੁੰਚੇ ਇਸ ਥਾਨੇ।
ਉੱਥੋਂ ਦੀ ਸਾਰੀ ਸੁਧ ਲੈ ਕੇ, ਖਬਰ ਸਾਰ ਲੈ ਕੇ ਉਹ ਛੇਤੀ ਨਾਲ ਇੱਥੇ ਸਾਡੇ ਕੋਲ ਵਾਪਸ ਆ ਜਾਵੇ ਤੇ ਆ ਕੇ ਸਾਨੂੰ ਦੱਸੇ।
ਇਮ ਕਹਿ ਕਹਿ ਸ਼੍ਰੀ ਬਦਨ ਤੇ ਉਤਰਾਏ ਪ੍ਰਿਅੰਕਾ।
ਇਦਾਂ ਕਹਿ ਕੇ ਸਤਿਗੁਰੂ ਜੀ ਨੇ ਆਪਣਾ ਆਸਣ ਇਸੇ ਨਗਰ ਦੇ ਵਿੱਚ ਲੰਮੇ ਜੱਟਪੁਰੇ ਵਿੱਚ ਲਵਾ ਲਿਆ।
ਥਿਰੇ ਤਿਸੀ ਥਲ ਮੈਂ ਤਬੇ ਗੁਰਹੀਨ ਅਤੰਕਾ।
ਸਤਿਗੁਰੂ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਕਿਸੇ ਦਾ ਆਤੰਕ ਭੈ ਨਹੀਂ, ਡਰ ਨਹੀਂ, ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਮੇ ਜੱਟਪੁਰੇ ਨਗਰ ਦੇ ਵਿੱਚ ਉਤਰ ਗਏ ਹਨ।
ਪਠਿਓ ਹਕਾਰ ਸੁਮਹਿਖੀ ਚੱਲ ਸ਼ੀਗਰ ਸਿਖਾਇਓ।
ਕਹਿੰਦੇ ਉਹ ਜਿਹੜਾ ਮਾਈ ਸੀ ਉਹਨੂੰ ਬੁਲਾ ਕੇ ਬੜੀ ਛੇਤੀ ਨਾਲ ਉਹਨੂੰ ਹਦਾਇਤ ਕੀਤੀ ਵੀ ਹਵਾ ਦੇ ਵਾਂਗੂ ਉੱਡ ਕੇ ਜਾਈ ਤੇ ਹਵਾ ਵਾਂਗੂ ਹੀ ਉੱਡ ਕੇ ਵਾਪਸ ਆਈ, ਰਸਤੇ ਚ ਕਿਤੇ ਰੁਕਣਾ ਨਹੀਂ ਹੈ। ਗੁਰੂ ਸਾਹਿਬ ਨੇ ਬਚਨ ਕੀਤਾ ਤੈਨੂੰ ਥਕੇਵਾ ਨਹੀਂ ਹੋਣ ਲੱਗਾ, ਤੂੰ ਥੱਕੇਗਾ ਨਹੀਂ, ਉੱਡਦਾ ਹੀ ਜਾਏਗਾ ਤੇ ਉੱਡਦਾ ਹੀ ਆਏਗਾ, ਪਰ ਜਿੰਨਾ ਛੇਤੀ ਹੋ ਸਕੇ ਓਨੀ ਛੇਤੀ ਜਾਈ ਤੇ ਓਨੀ ਛੇਤੀ ਵਾਪਸ ਪਰਤੀ।
ਬਖਸ਼ੈ ਤਨ ਬਿਨ ਬਿਲਮ ਜੇ ਪਹੁੰਚੇ ਮਗਤਾਇਓ।
ਹਾਂ ਨੂਰਿਆ, ਜੇ ਤੂੰ ਛੇਤੀ ਨਾਲ ਕੱਲ ਦੁਪਹਿਰ ਤਾਈ ਖਬਰ ਲੈ ਕੇ ਆ ਗਿਆ ਤੇ ਫਿਰ ਤੈਨੂੰ ਸਤਿਗੁਰੂ ਜੀ ਮਾਇਆ ਦੇ ਗੱਫੇ ਉਹ ਤਾਂ ਵਰਤਾਣਗੇ, ਮੈਂ ਵੀ ਤੈਨੂੰ ਮੂੰਹ ਮੰਗੀ ਮਾਇਆ ਦਿਆਂਗਾ। ਰਾਏ ਕੱਲੇ ਨੇ ਲਾਲਚ ਦੇ ਦਿੱਤਾ ਉਹਨੂੰ, ਕਾਮਾ ਸੀ, ਕਾਮੇ ਬੰਦੇ ਨੂੰ ਇਹੀ ਹੁੰਦਾ ਵੀ ਮੈਂ ਕੰਮ ਕਰਾਂ ਤੇ ਮੈਨੂੰ ਮਿਹਨਤਾਨਾ ਜ਼ਿਆਦਾ ਮਿਲੇ, ਤਾਂ ਉਹਨੂੰ ਲਾਲਚ ਵੀ ਦੇ ਦਿੱਤਾ ਵੀ ਤੈਨੂੰ ਮਾਇਆ ਦਾ ਗੱਫਾ ਬੜਾ ਖੁੱਲਾ ਮਿਲੇਗਾ ਜੇ ਤੂੰ ਛੇਤੀ ਪਰਤ ਕੇ ਆ ਗਿਆ।
ਉਤੋਂ ਸਮਾਂ ਤਬ ਪ੍ਰਾਤ ਕੋ ਗਮਨਿਓ ਜਬ ਮਾਈ।
ਕਹਿੰਦੇ ਉਹ ਮਾਈ ਸਵੇਰ ਦਾ ਟਾਈਮ ਸੀ ਜਦੋਂ ਸਤਿਗੁਰੂ ਜੀ ਨੇ ਇਹਨੂੰ ਭੇਜਿਆ, ਮਹਾਰਾਜ ਜੀ ਨੂੰ ਮੱਥਾ ਟੇਕ ਕੇ ਚੱਲ ਪਿਆ।
ਵਾਯੂ ਬੇਗ ਤੇ ਸ਼ੀਗਰ ਚੱਲ ਤਾਇਓ ਮਗ ਮਾਈ।
ਕਹਿੰਦੇ ਜਿਵੇਂ ਹਵਾ ਨਹੀਂ ਚੱਲਦੀ ਹਨੇਰੀ ਵਾਂਗੂ, ਹਵਾ ਵਾਂਗੂ ਕਹਿੰਦੇ ਬੜੀ ਤੇਜ਼ੀ ਨਾਲ ਨੂਰਾ ਮਾਈ ਚੱਲ ਕੇ ਗਿਆ।
ਸਭ ਲਸ਼ਕਰ ਤੁਰਕਾਨ ਕੋ ਪਸਰਿਓ ਤਬ ਚੱਲ।
ਅੱਗੇ ਤੁਰਕਾਂ ਦਾ ਲਸ਼ਕਰ ਫੈਲਿਆ ਹੋਇਆ ਸੀ, ਤੁਰਕ ਹਰਲ ਹਰਲ ਕਰਦੇ ਫਿਰਦੇ ਸੀ, ਸੱਜੇ ਖੱਬੇ ਲੱਭਦੇ ਫਿਰਦੇ ਸੀ ਮਹਾਰਾਜ ਜੀ ਨੂੰ ਕਿ ਕਿਤੇ ਸਤਿਗੁਰੂ ਜੀ ਲੱਭ ਜਾਣ ਤੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰੀਏ। ਸਰਹੰਦ ਦੇ ਨੇੜੇ ਤੇੜੇ ਵੀ ਤੁਰਕਾਂ ਦੀ ਫੌਜ ਪਸਰੀ ਹੋਈ ਸੀ।
ਪੁਰ ਸਰਹੰਦ ਡੇਰੇ ਗਏ ਬਿਸਮੰਤ ਬਿਸਾਲਾ।
ਕਹਿੰਦੇ ਇਹ ਮਾਈ ਚੱਲਦਾ ਚੱਲਦਾ, ਕਿਉਂਕਿ ਇਹ ਪੈਦਲ ਸੀ, ਇਹਦੇ ਤੇ ਕਿਸੇ ਨੇ ਸ਼ੱਕ ਨਹੀਂ ਕੀਤਾ, ਕਿਸੇ ਸਿਪਾਹੀ ਨੇ ਇਹਨੂੰ ਰੋਕਿਆ ਨਹੀਂ ਵੀ ਤੂੰ ਕੌਣ ਹੈ, ਕਿੱਧਰ ਜਾ ਰਿਹਾ। ਮੈਲੇ ਕੁਚੈਲੇ ਦੇ ਕੱਪੜੇ ਸੀ, ਉਹਨਾਂ ਵੇਖਿਆ ਵੀ ਕੋਈ ਪਾਗਲ ਜਾਂ ਮਸਤਾਨਾ ਦੀਵਾਨਾ ਜਾਂ ਤੁਰਿਆ ਜਾਂਦਾ। ਇਹ ਚਲਦਾ ਚਲਦਾ ਸਰਹੰਦ ਸ਼ਹਿਰ ਵਿੱਚ ਪਹੁੰਚਿਆ ਤੇ ਬੜਾ ਹੈਰਾਨ ਹੋਇਆ
ਕਿ ਚਿਤ ਕਾਈ ਨਾ ਗੁਰ ਲਹਿਓ ਨੈ ਕਿਨੂੰ ਹੀਰਾ।
ਤੁਰਕ ਜਿਹੜੇ ਸੀ ਉਹ ਵੀ ਸਰਹੰਦ ਸ਼ਹਿਰ ਚ ਵੜ ਗਏ, ਜਿਹੜੇ ਲੱਭ ਲੱਭ ਕੇ ਥੱਕ ਗਏ। ਉਹਨਾਂ ਵੇਖਿਆ ਵੀ ਗੁਰੂ ਜੀ ਪਤਾ ਨੀ ਕਿੱਧਰ ਚਲੇ ਗਏ, ਖਬਰੇ ਆਕਾਸ਼ ਵਿੱਚ ਗੁਪਤ ਹੋ ਗਏ ਨੇ, ਧਰਤੀ ਵਿੱਚ ਕਿਤੇ ਚਲੇ ਗਏ ਨੇ, ਸਮਾ ਗਏ ਨੇ। ਵੀ ਅਸੀਂ ਤਾਂ ਲੱਭ ਲੱਭ ਕੇ ਫਾਵੇ ਹੋ ਗਏ ਆ, ਗੁਰੂ ਜੀ ਸਾਨੂੰ ਕਿਤੇ ਮਿਲੇ ਹੀ ਨਹੀਂ, ਕਿਸੇ ਨੇ ਵੇਖਿਆ ਤੱਕ ਵੀ ਨਹੀਂ ਉਹਨਾਂ ਨੂੰ। ਬੜੇ ਪਿੰਡਾਂ ਚ ਇਹਨਾਂ ਨੇ ਰੁਕ ਰੁਕ ਕੇ ਪੜਤਾਲ ਕੀਤੀ, ਲੋਕਾਂ ਨੂੰ ਪੁੱਛਿਆ, ਪਰ ਕਹਿੰਦੇ ਕਿਸੇ ਨੇ ਉਹਨਾਂ ਨੂੰ ਵੇਖਿਆ ਤੱਕ ਵੀ ਨਹੀਂ।
ਗਇਓ ਸਬਨ ਕੇ ਬੀਚ ਤੇ ਗੁਰਬੀਰ ਵਡੇਰਾ।
ਤੁਰਕ ਗੱਲਾਂ ਕਰਦੇ ਨੇ ਆਪਸ ਵਿੱਚ ਕਿ ਕਹਿੰਦੇ ਗੁਰੂ ਜੀ ਸਾਰਿਆਂ ਦੇ ਵਿੱਚੋਂ ਦੀ ਨਿਕਲ ਕੇ ਚਲੇ ਗਏ, ਸਾਡੇ ਤੁਰਕਾਂ ਦੇ ਘੇਰੇ ਚੋਂ ਏਡੇ ਵੀਰ ਨੇ, ਏਡੇ ਯੋਧੇ ਨੇ, ਇਤਨੇ ਵੱਡੇ ਸੂਰਮੇ ਨੇ, ਕਿਸੇ ਦੇ ਕਾਬੂ ਨਹੀਂ ਆਏ।
ਕਿ ਚਿਤ ਕੈ ਰਣ ਮੈਂ ਮਾਰਿਓ ਨੈ ਦੇਖਿਓ ਜਾਈ।
ਕਈ ਕਹਿਣ ਲੱਗ ਪਏ ਵੀ ਹੋ ਸਕਦਾ ਹੈ ਵੀ ਗੁਰੂ ਜੀ ਜੰਗ ਦੇ ਮੈਦਾਨ ਚ ਮਾਰੇ ਗਏ ਹੋਣ, ਵੀ ਪਤਾ ਹੀ ਨਾ ਲੱਗਾ ਹੋਵੇ ਏਡਾ ਵੱਡਾ ਜੰਗ ਸੀ। ਕਹਿੰਦੇ ਹੋ ਸਕਦਾ ਵੀ ਉੱਥੇ ਜੰਗ ਦੇ ਵਿੱਚ ਮਾਰੇ ਗਏ ਹੋਣ, ਸ਼ਹੀਦ ਹੋ ਗਏ ਹੋਣ, ਇਹ ਵੀ ਨਹੀਂ ਪਤਾ।
ਲੱਖੋਂ ਲੋਥਨ ਬੀਚ ਤੇ ਕੋ ਕਿਸ ਬਿਦ ਪਾਈ।
ਹਜ਼ਾਰਾਂ ਲਾਸ਼ਾਂ ਢੇਰਾਂ ਦੇ ਢੇਰ ਉੱਥੇ ਲੱਗੇ, ਉਹਨਾਂ ਲਾਸ਼ਾਂ ਵਿੱਚੋਂ ਨਹੀਂ ਲੱਭੇ ਹੋਣੇ। ਹੋ ਸਕਦਾ ਉਹਨਾਂ ਵਿੱਚ ਹੀ ਕਿਤੇ ਉਹਨਾਂ ਦਾ ਸਰੀਰ ਵੀ ਗੁਪਤ ਹੋਵੇ, ਉਹ ਸ਼ਹੀਦ ਹੋ ਗਏ ਹੋਣ, ਤੇ ਅਸੀਂ ਉਦਾਂ ਹੀ ਪਾਗਲਾਂ ਵਾਂਗੂ ਸੱਜੇ ਖੱਬੇ ਲੱਭੀ ਜਾ ਰਹੇ ਹਾਂ।
ਇਤਿਆਦਿਕ ਬਹੁ ਬਾਰਤਾ ਮਿਲ ਤੁਰਕ ਕਰਨ ਤੇ।
ਏਦਾਂ ਤੁਰਕ ਜਿੰਨੇ ਨੇ ਆਪਸ ਵਿੱਚ ਮਿਲ ਕੇ ਏਦਾਂ ਦੀ ਵਾਰਤਾਲਾਪ ਕਰਦੇ ਨੇ, ਕੋਈ ਕਹਿੰਦਾ ਕਿਤੇ ਦੂਰ ਨਿਕਲ ਗਏ ਨੇ, ਕੋਈ ਕਹਿੰਦਾ ਹੋ ਹੀ ਨਹੀਂ ਸਕਦਾ, ਕੋਈ ਕਹਿੰਦਾ ਹੋ ਸਕਦਾ ਜੰਗ ਦੇ ਵਿੱਚ ਸ਼ਹੀਦ ਹੋ ਗਏ ਹੁਣ ਇੰਨੀਆਂ ਹਜ਼ਾਰਾਂ ਲਾਸ਼ਾਂ ਵਿੱਚ। ਪਤਾ ਹੀ ਨਹੀਂ ਲੱਗਾ ਆਪਾਂ ਨੂੰ ਵੀ ਗੁਰੂ ਜੀ ਕਿੱਥੇ ਹਨ।
ਸਗਰੇ ਗਏ ਸਿਰੰਦ ਕੋ ਬਹੁ ਸ਼ੋਕ ਬਦਨ ਤੇ।
ਜਿੰਨੇ ਵੀ ਤੁਰਕ ਸੀ ਨਾ, ਲੱਭਦੇ ਲਭਾਂਦੇ ਚਲਦੇ ਚਲਾਂਦੇ, ਇਹ ਸਾਰੇ ਫਿਰ ਉੱਥੇ ਹੀ ਆ ਗਏ ਸਰਹੰਦ ਸ਼ਹਿਰ ਚ, ਸੂਬੇ ਸਰਹੰਦ ਵਜੀਦ ਖਾਂ ਦੀ ਨਗਰੀ ਦੇ ਵਿੱਚ ਹੀ ਸਾਰੇ ਪ੍ਰਵੇਸ਼ ਕਰ ਗਏ।
ਪੁਰ ਪੁਰ ਕਰ ਕਰ ਰੁਦਨ ਵੈ ਜੈ ਕੇ ਨਰ ਮਾਰੇ।
ਹੁਣ ਜਿਨ੍ਹਾਂ ਤੁਰਕਾਂ ਦੇ ਬੰਦੇ ਮਰੇ ਸੀ, ਸਿਪਾਹੀ ਮਰੇ ਸੀ, ਸੈਨਾਪਤੀ ਮਰੇ ਸੀ, ਸੂਰਮੇ ਮਰੇ ਸੀ, ਜਿਹੜੇ ਜਿਹੜੇ ਘਰਾਂ ਦੇ ਮਰੇ ਬੰਦੇ ਵਾਪਸ ਨਹੀਂ ਆਏ, ਹੁਣ ਉਹਨਾਂ ਘਰਾਂ ਵਿੱਚ ਚੀਖ ਝਿਆੜਾ ਪਿਆ ਹੋਇਆ, ਉਹਨਾਂ ਘਰਾਂ ਵਿੱਚ ਮਕਾਨਾਂ ਆ ਰਹੀਆਂ ਨੇ, ਲੋਕ ਰੋ ਰਹੇ ਨੇ, ਕੁਰਲਾ ਰਹੇ ਨੇ।
ਚਚਾ ਭਤੀਜਾ ਸੁਤ ਪਿਤਾ ਕੈ ਭਰਾਤ ਸੰਘਾਰੇ।
ਕਿਸੇ ਦਾ ਚਾਚਾ ਮਾਰਿਆ ਗਿਆ ਜੰਗ ਚ, ਕਿਸੇ ਦਾ ਭਤੀਜਾ, ਕਿਸੇ ਦਾ ਪਿਓ, ਕਿਸੇ ਦਾ ਭਰਾ, ਏਦਾਂ ਬਹੁਤ ਸਾਰੇ ਤੁਰਕ ਜੰਗ ਦੇ ਮੈਦਾਨ ਚ ਮਾਰੇ ਗਏ, ਤੇ ਤੁਰਕਾਂ ਦੇ ਘਰਾਂ ਵਿੱਚ ਕੀਰਨੇ ਪੈ ਰਹੇ ਨੇ, ਚੀਖ ਝਿਆੜਾ ਪੈ ਰਿਹਾ, ਔਰਤਾਂ ਆਪਣੇ ਸਿਰ ਪਿੱਟ ਰਹੀਆਂ ਹਨ।
ਸਸੁਰ ਜਮਾਤਾ ਸੁਸਾ ਸੁਤ ਬੈਨੋਈ ਸਾਰੇ।
ਕਹਿੰਦੇ ਕਿਸੇ ਦਾ ਭਣੋਈ ਮਾਂ ਭਣਵਈਆ ਮਾਰਿਆ ਗਿਆ, ਕਿਸੇ ਦਾ ਜਵਾਈ ਮਾਰਿਆ ਗਿਆ, ਕਿਸੇ ਦਾ ਸਹੁਰਾ ਮਾਰਿਆ ਗਿਆ, ਕਿਸੇ ਦਾ ਮਾਮਾ ਮਾਰਿਆ ਗਿਆ, ਕਿਸੇ ਦਾ ਭਾਣਜਾ ਮਾਰਿਆ ਗਿਆ, ਕੋਈ ਇੱਕ ਮਰਿਆ ਥੋੜੀ ਆ, ਉੱਥੇ ਤਾਂ ਲੱਖਾਂ ਦੀ ਗਿਣਤੀ ਚ ਮਰੇ ਆ, ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ।
ਜੈ ਕੈ ਜਾਤ ਸੁਨਾਵਨੀ ਪੀਟੇ ਮਿਲ ਨਾਰੀ।
ਕਹਿੰਦੇ ਫਿਰ ਉਹ ਜਿਹੜੀਆਂ ਜਾਤ ਸਨਾਤਣੀਆਂ ਦੀਆਂ ਹੁੰਦੀਆਂ ਮਰਾਸ਼ਨਾ, ਉਹ ਰੋਣ ਆਉਂਦੀਆਂ ਬਕਾਇਦਾ ਉਚੇਚੇ ਤੌਰ ਤੇ ਕੀਰਨੇ ਪਾਉਣ ਵਾਸਤੇ, ਉਹ ਆ ਕੇ ਰੋਂਦੀਆਂ ਨੇ, ਸਿਰ ਪਿੱਟਦੀਆਂ ਹਨ।
ਨਿਜ ਸੰਬੰਧੀ ਸਿਮਰ ਕਰ ਗੁਣ ਗਣਨ ਉਚਾਰੀ।
ਜਿੰਨੀਆਂ ਉੱਥੇ ਮਾਈਆਂ ਬੀਬੀਆਂ ਨੇ ਰੋਂਦੀਆਂ ਆਪਣੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਚੇਤੇ ਕਰਕੇ, ਉਹਨਾਂ ਦੇ ਗੁਣਾਂ ਨੂੰ ਗਾਇਨ ਕਰਦੀਆਂ ਕਰਦੀਆਂ ਰੋਂਦੀਆਂ ਕੁਰਲਾਉਂਦੀਆਂ ਕੀਰਨੇ ਪਾਉਂਦੀਆਂ ਨੇ।
ਦਿੱਲੀ ਆਦਿਕ ਉਤ ਨਗਰ ਇਤਲਾਪੁਰ ਰੋਵੇ।
ਉਧਰ ਦਿੱਲੀ ਸ਼ਹਿਰ ਚ ਪਿੱਟਣੇ ਪਏ ਨੇ, ਇਧਰ ਲਾਹੌਰ ਦੇ ਵਿੱਚ ਪਿੱਟਣੇ ਪਏ ਨੇ, ਛਾਪੇ ਪਏ ਹੋਏ ਨੇ, ਉਧਰ ਮੁਲਤਾਨ ਦੇ ਵਿੱਚ ਪਿੱਟਣੇ, ਕਾਬਲ ਕੰਧਾਰ ਤੱਕ ਕਹਿੰਦੇ ਲਾਸ਼ਾਂ ਉੱਥੋਂ ਤੱਕ ਦੇ ਬੰਦੇ ਸੀ, ਜੰਮੂ ਦੇ, ਕਸ਼ਮੀਰ ਦੇ, ਸਰਹੰਦ ਦੇ, ਜਲੰਧਰ ਦੇ, ਰੋਪੜ ਦੇ, ਕਹਿੰਦੇ ਜਿੰਨੇ ਸ਼ਹਿਰਾਂ ਚੋਂ ਤੁਰਕ ਆਏ ਸੀ ਹਰ ਨਗਰ ਦੇ ਵਿੱਚ ਕੀਰਨੇ ਪਏ ਨੇ, ਸੱਥਰ ਵਿਛੇ ਹੋਏ ਨੇ, ਚੀਖ ਝਿਆੜਾ ਪਿਆ ਹੋਇਆ ਹੈ।
ਕਾਬਲ ਅਰ ਕੰਧਾਰ ਲੱਗ ਮਨ ਕਸ਼ਟ ਪਰੋਵੇਂ।
ਕਹਿੰਦੇ ਕਾਬਲ ਕੰਧਾਰ ਤੱਕ ਲਾਸ਼ਾਂ ਦੇ, ਲਾਸ਼ਾਂ ਜਿਹੜੀਆਂ ਮਰੇ ਬੰਦੇ ਨੇ ਉਹਨਾਂ ਦੇ ਕਾਬਲ ਕੰਧਾਰ ਤੋਂ ਆਏ, ਕਈਆਂ ਦੀਆਂ ਲਾਸ਼ਾਂ ਉੱਥੇ ਤੱਕ ਗਈਆਂ, ਕਈਆਂ ਨੂੰ ਇੱਥੇ ਹੀ ਦਬ ਦਬਾ ਦਿੱਤਾ। ਕਹਿੰਦੇ ਹੁਣ ਜਿਨ੍ਹਾਂ ਦੇ ਬੰਦੇ ਘਰ ਨਹੀਂ ਪਰਤੇ, ਨਹੀਂ ਪਹੁੰਚੇ, ਜੰਗ ਦੇ ਵਿੱਚ ਮਾਰੇ ਗਏ, ਫਿਰ ਉਹਨਾਂ ਘਰਾਂ ਦੇ ਵਿੱਚ ਸੱਥਰ ਵਿਛ ਜਾਂਦੇ, ਕੀਰਨੇ ਪੈਂਦੇ, ਮਾਈਆਂ ਬੀਬੀਆਂ ਉੱਚੀ ਉੱਚੀ ਆਵਾਜ਼ ਦੇ ਵਿੱਚ ਵੈਣ ਪਾਉਂਦੀਆਂ ਨੇ।
ਮਨੋ ਸ਼ੋਕ ਕੰਜਰ ਪਿਓ ਗਨ ਬਾਂਦੇ ਅਖਾਰੇ।
ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਇੱਥੇ ਅਲੰਕਾਰ ਬਾਂਡੇ ਨੂੰ ਭਿਆਨਕ ਰਸ ਕਹਿੰਦੇ ਆ। ਕਹਿੰਦੇ ਮਨੋ ਜਿਹੜਾ ਸ਼ੋਗ ਹੈ ਨਾ, ਸ਼ੋਗ ਉਹ ਕੰਜਰ ਬਣ ਗਿਆ, ਤੇ ਕੰਜਰ ਬਣ ਕੇ ਉਹਨੇ ਘਰ ਘਰ ਦੇ ਵਿੱਚ ਨੱਚ ਆਪਣਾ ਨਾਚ ਸ਼ੁਰੂ ਕੀਤਾ, ਕਿਉਂਕਿ ਨੱਚਣਾ ਕੰਮ ਕੰਜਰਾਂ ਦਾ ਹੀ ਹੁੰਦਾ। ਕਹਿੰਦੇ ਸ਼ੋਗ ਜਿਹੜਾ ਉਹ ਕੰਜਰ ਬਣ ਕੇ ਤੁਰਕਾਂ ਦੇ ਘਰ ਘਰ ਦੇ ਵਿੱਚ ਨੱਚ ਰਿਹਾ ਤੇ ਕੀਰਨੇ ਪੈ ਰਹੇ ਨੇ।
ਨਿਰਤ ਕਰਾਵਤ ਥਾਨਬੋ ਤੁਰਕਨ ਘਰ ਸਾਰੇ।
ਜਿਹੜਾ ਤੁਰਕ ਸ਼ੋਗ ਹੈ ਉਹ ਕੰਜਰ ਬਣ ਕੇ ਤੁਰਕਾਂ ਦੇ ਘਰ ਦੇ ਵਿੱਚ ਨਿਰਤ ਕਰਾ ਰਿਹਾ। ਨਿਰਤ ਦਾ ਮਤਲਬ ਹੁੰਦਾ ਵੀ ਜਿਹੜੇ ਉੱਥੇ ਰੋ ਰਹੇ ਨੇ ਲੋਕ, ਦੁਆਥੜੇ ਮਾਰ ਕੇ ਪਿੱਟ ਰਹੇ ਨੇ ਲੋਕ, ਕਹਿੰਦੇ ਉਹ ਮਾਨੋ ਉਹਨਾਂ ਦਾ ਨਿਰਤ ਚੱਲ ਰਿਹਾ, ਉਹਨਾਂ ਦਾ ਨਾਚ ਚੱਲ ਰਿਹਾ।
ਦੀਤ ਤਲੀਮਾ ਨਾਇਨੀ ਗਾਵਤ ਸੇ ਗੀਤਾ।
ਨੈਣਾ ਨਾਇਣਾ ਕਹਿੰਦੇ ਨੇ ਉਹਨਾਂ ਨੂੰ, ਉਹ ਤਲੀਮਾ ਦੇਂਦੀਆਂ ਨੇ। ਤਲੀਮਾ ਦਾ ਮਤਲਬ ਵੀ ਏਦਾਂ ਹੱਥ ਦੇ ਨਾਲ ਤਾੜੀ ਜੀ ਮਾਰ ਕੇ ਨਾ, ਤੇ ਉੱਚੀ ਜੀ ਹੇਕ ਲਾ ਕੇ ਵੈਣ ਪਾਉਂਦੀਆਂ ਨੇ, ਉਹ ਮਾਨੋ ਪੂਰਾ ਤਲੀਮਾ ਦੇ ਰਹੀਆਂ ਹਨ।
ਉਹ ਉਹ ਹੈ ਹੈ ਕਹਿਣ ਇਹ ਇਮਤਾਲ ਪੁਰੀਤਾ।
ਜਦੋਂ ਰੋਂਦੀਆਂ ਨੇ ਹੋਏ ਹੋਏ ਹਾ ਹਾ ਏਦਾਂ ਕਹਿ ਕੇ ਨਾ, ਮਾਨੋ ਜਿਵੇਂ ਤਾਲ ਪੂਰੇ ਜਾ ਰਹੇ ਨੇ। ਭਾਈ ਸਾਹਿਬ ਨਾਚ ਦਾ ਅਲੰਕਾਰ ਬੰਨ ਰਹੇ ਆ ਭਾਈ ਸੰਤੋਖ ਸਿੰਘ ਜੀ। ਕਹਿੰਦੇ ਹਾ ਹਾ ਹੋ ਹੋ ਇਹ ਕਹਿ ਕੇ ਮਾਨੋ ਤਾਲ ਪੂਰ ਰਹੀਆਂ ਹਨ।
ਪਾਲਰ ਛਾਤੀ ਉਰੂ ਪਰ ਲਗ ਹੱਥ ਬਜਨ ਤੇ।
ਆਪਣੇ ਮੱਥੇ ਤੇ, ਛਾਤੀ ਤੇ, ਪੱਟਾਂ ਤੇ ਦੁਆਥੜੇ ਮਾਰ ਮਾਰ ਕੇ ਪਿੱਟਦੀਆਂ ਹਨ।
ਕਰਤ ਜਾਤ ਇੱਕ ਗਤ ਸਕਲ ਨੇ ਗਨ ਵਿਚਲਨ ਤੇ।
ਕਹਿੰਦੇ ਸਭ ਦੀ ਇੱਕੋ ਜਿਹੀ ਹਾਲਤ ਹੈ, ਸਭ ਇਸੇ ਤਰ੍ਹਾਂ ਹੀ ਰੋ ਰਹੇ ਨੇ, ਕੁਰਲਾ ਰਹੇ ਨੇ।
ਉਠਤ ਨਾਦ ਰੋਦਨ ਬਡੋ ਤੁਨ ਗੀਤ ਵਿਸਾਲੀ।
ਕਹਿੰਦੇ ਉੱਚੀ ਆਵਾਜ਼ ਵਿੱਚ ਰੋਣ ਦੀ ਆਵਾਜ਼ ਸੁਣਾਈ ਦਿੰਦੀ, ਮਾਨੋ ਗੀਤ ਗਾਏ ਜਾ ਰਹੇ ਨੇ ਉਹਨਾਂ ਘਰਾਂ ਵਿੱਚ। ਕਹਿੰਦੇ ਮਾਨੋ ਜਿਹੜਾ ਉੱਚੀ ਉੱਚੀ ਰੁਦਨ ਹੋ ਰਿਹਾ ਤੁਰਕਾਂ ਦੇ ਘਰ ਵਿੱਚ, ਉਹ ਗੀਤ ਗਾਏ ਜਾ ਰਹੇ ਨੇ।
ਜਮ ਕੀ ਹੇਤ ਪ੍ਰਸੰਨਤਾ ਮ੍ਰਿਤਕੀਨ ਖੁਸ਼ਹਾਲੀ।
ਕਹਿੰਦੇ ਮਾਨੋ ਜੰਮਾਂ ਦੀ ਖੁਸ਼ੀ ਲੈਣ ਵਾਸਤੇ ਮੌਤ ਦਾ ਇਹ ਤਾਂਡਵ ਇਹਨਾਂ ਮਲੇਛਾਂ ਦੇ ਘਰ ਵਿੱਚ ਕਲਗੀਧਰ ਜੀ ਨੇ ਵਰਤਾਇਆ, ਇਹਨਾਂ ਜਰਵਾਣਿਆਂ ਨੂੰ ਸੋਧਾ ਲਾ ਕੇ।
ਜੈ ਬਾਸਾ ਤੁਰਕਾਨ ਕੋ ਤੈ ਸ਼ੋਕ ਪਸਾਰਾ।
ਜਿੱਥੇ ਜਿੱਥੇ ਤੁਰਕਾਂ ਦੇ ਘਰ ਨੇ ਸਭ ਪਾਸੇ ਸ਼ੋਗ ਹੈ, ਸਭ ਪਾਸੇ ਸ਼ੋਗ ਹੀ ਸ਼ੋਗ। ਔਰੰਗੇ ਨੂੰ ਗਾਲਾਂ ਕੱਢਦੇ ਆ ਲੋਕ, ਜਿਨ੍ਹਾਂ ਘਰਾਂ ਚ ਲਾਸ਼ਾਂ ਆਈਆਂ ਨੇ, ਖੰਡੀਆਂ ਨੇ, ਮੌਤ ਹੋਈ ਹੈ, ਉਹ ਔਰੰਗੇ ਨੂੰ ਗਾਲਾਂ ਕੱਢਦੇ ਆ ਵੀ ਗੁਰੂ ਪੀਰਾਂ ਨਾਲ ਇਹਨੇ ਲੜਾਈ ਲਾਈ ਹੈ, ਮੱਥਾ ਲਾਇਆ, ਵੀ ਉਹ ਕੋਈ ਰਾਜੇ ਬਾਦਸ਼ਾਹ ਥੋੜੀ ਸੀ, ਵੀ ਗੁਰੂ ਪੀਰਾਂ ਦੇ ਨਾਲ ਲੜਨਾ ਸੀ, ਇਹ ਹਾਲਤ ਹੋਣੀ ਹੋਣੀ ਸੀ ਇਹਨਾਂ ਦੀ। ਔਰੰਗੇ ਨੂੰ ਲਾਹਨਤਾਂ ਪਾਉਂਦੇ ਹਨ।
ਮਨੋ ਜੀਤ ਇਸ ਦੇਸ਼ ਕੋ ਵਿੱਚ ਸੈਲ ਸਿਧਾਰਾ।
ਕਹਿੰਦੇ ਮਾਨੋ ਸ਼ੋਗ ਨੇ ਪਹਿਲਾਂ ਤੁਰਕਾਂ ਦੇ ਸਾਰੇ ਦੇਸ਼ ਨੂੰ ਜਿੱਤਿਆ, ਜਿੱਤ ਕੇ ਫਿਰ ਉਹ ਸ਼ੋਗ ਗਿਆ ਪਹਾੜੀ ਇਲਾਕਿਆਂ ਚ, ਕਿਉਂਕਿ ਪਹਾੜੀ ਰਾਜੇ ਵੀ ਆਏ ਸੀ ਲੜਨ ਤੇ ਸ਼ੋਗ। ਕਹਿੰਦੇ ਹੁਣ ਉਹਨਾਂ ਪਹਾੜੀ ਰਿਆਸਤਾਂ ਦੇ ਵਿੱਚ ਜਾ ਕੇ ਗੂੰਜਿਆ।
ਮੀਏ ਮਰੇ ਹਜ਼ਾਰ,
ਜਿਨ੍ਹਾਂ ਦੇ ਹਜ਼ਾਰਾਂ ਮੀਏ ਚੀਏ ਮਰੇ ਨੇ ਜੰਗ ਵਿੱਚ,
ਰਾਣੇ ਅਰ ਰਾਜੇ,
ਬੜੇ ਬੜੇ ਰਾਣੇ ਰਾਓ ਰਾਜੇ ਮਰੇ ਹਨ।
ਗਰਬਾਸੀ ਰੋਦਨ ਕਨੇ,
ਉਹ ਗਿਰਬਾਸੀ ਪਹਾੜੀ ਲੋਕ ਉਹ ਵੀ ਰੋਂਦੇ ਕੁਰਲਾਉਂਦੇ ਹਨ।
ਰਸ ਕਰੁਣਾ ਸਾਜੇ,
ਸਭ ਪਾਸੇ ਕਰੁਣਾ ਰਸ ਛਾਇਆ ਹੋਇਆ।
ਇਮ ਅਵਨੀ ਤਲ ਸ਼ੋਕ ਪਾ,
ਏਦਾਂ ਸਾਰੀ ਧਰਤੀ ਦੇ ਤਲ ਦੇ ਉੱਤੇ ਸ਼ੋਗ ਹੀ ਸ਼ੋਗ ਹੈ।
ਜੈ ਕੈ ਸੁਧ ਜਾਈ,
ਕਿੱਧਰ ਕਿੱਧਰ ਕਹਿੰਦੇ ਖਬਰਾਂ ਹੀ ਜਾ ਰਹੀਆਂ ਨੇ, ਫਲਾਣਾ ਵੀ ਮਰ ਗਿਆ ਜੀ, ਅਮਕਾ ਵੀ, ਕਿਉਂਕਿ ਜਦੋਂ ਬਾਅਦ ਚ ਹਿਸਾਬ ਕਿਤਾਬ ਲਾਇਆ ਵੀ ਕਿਹੜਾ ਕਿਹੜਾ ਮਰਿਆ, ਕਹਿੰਦੇ ਫਿਰ ਉਹਨਾਂ ਦੇ ਘਰਾਂ ਚ ਖਬਰਾਂ ਪਹੁੰਚ ਰਹੀਆਂ ਹਨ।
ਲਸ਼ਕਰ ਗਏ ਸਿਰੰਦ ਕੋ ਬੋਲਤ ਬਿਸਮਾਈ।
ਜਿਹੜਾ ਲਸ਼ਕਰ ਬਚਿਆ ਉਹ ਸਰਹੰਦ ਆ ਗਿਆ ਤੇ ਉਹ ਗੱਲਾਂ ਕਰਦੇ ਹੈਰਾਨ ਹੁੰਦੇ, ਕਹਿੰਦੇ ਹੈ ਫਲਾਣਾ ਵੀ ਮਰ ਗਿਆ, ਅਮਕਾ ਵੀ ਮਰ ਗਿਆ, ਉਹ ਵੀ ਨਹੀਂ ਰਿਹਾ, ਕਹਿੰਦੇ ਉੱਥੇ ਵੀ ਰੋਣੇ ਪਿੱਟਣੇ ਪੈ ਗਏ।
ਗੁਰ ਸੋ ਲਰਨ ਕਿਆਮਤ ਆਹੇ ਪਟ ਪੁੰਜ ਖਪਾਏ।
ਗੁਰੂ ਨਾਲ ਲੜਨਾ ਮਾਨੋ ਸਾਡੇ ਲਈ ਕਿਆਮਤ ਦਾ ਰੋਜ਼ ਸੀ ਕਿ ਜਿਨ੍ਹਾਂ ਨੇ ਸਾਡੇ ਅਨੇਕਾਂ ਸੂਰਮੇ ਅਨੇਕਾਂ ਪਟ ਅਨੇਕਾਂ ਯੋਧੇ ਜੰਗ ਦੇ ਮੈਦਾਨ ਵਿੱਚ ਮਾਰ ਕੇ ਖਪਾ ਦਿੱਤੇ ਹਨ।
ਤਉ ਨ ਪਕਰੇ ਉਹ ਕਿਨੂੰ ਰਣ ਹੱਥ ਸੁਪੱਟ ਸਿਧਾਏ।
ਕਹਿੰਦੇ ਏਡੇ ਸੂਰਮੇ ਨੇ ਗੁਰੂ ਜੀ ਫਿਰ ਵੀ ਸਾਡੇ ਕੋਲੋਂ ਫੜੇ ਨਹੀਂ ਗਏ। ਸਾਡੇ ਹਜ਼ਾਰਾਂ ਲੱਖਾਂ ਬੰਦੇ ਮਾਰ ਦਿੱਤੇ ਉਹਨਾਂ ਨੇ ਫਿਰ ਵੀ ਉਹ ਸਾਡੇ ਕੋਲੋਂ ਪਕੜੇ ਨਹੀਂ ਗਏ। ਏਡਾ ਵੱਡਾ ਗੁਰੂ ਸੂਰਮਾ ਹੈ।
ਇਤਿਆਦਿਕ ਸਭ ਦੇਸ਼ ਮੈਂ ਪਸਰਿਓ ਵੱਡ ਰੋਰਾ।
ਏਦਾਂ ਇਹ ਰੌਲਾ ਸਾਰੇ ਦੇਸ਼ ਵਿੱਚ ਪਸਰਿਆ, ਸਾਰੇ ਇਲਾਕੇ ਵਿੱਚ ਪਸਰ ਗਿਆ ਹੈ।
ਰੋਦਤ ਪੀਟਤ ਕਸ਼ਟ ਵੱਡ ਜਗ ਠੋਰੇ ਠੋਰਾ।
ਹਰ ਘਰ ਦੇ ਵਿੱਚ ਰੋਣਾ ਕੁਰਲਾਉਣਾ ਹੋ ਰਿਹਾ, ਬੜਾ ਵੱਡਾ ਕਸ਼ਟ ਹੈ। ਜਿਨ੍ਹਾਂ ਦੇ ਬੰਦੇ ਮਰ ਗਏ ਘਰ ਨਹੀਂ ਆਏ, ਕਈ ਘਰਾਂ ਵਿੱਚ ਤਾਂ ਚਾਰ ਚਾਰ ਬਹੁਤਾਂ ਹੋ ਗਈਆਂ। ਪੰਜ ਪੰਜ ਬੰਦੇ ਸੀ ਉਹਨਾਂ ਦੇ ਘਰ ਦੇ, ਗਏ ਪੰਜੇ ਹੀ ਨਹੀਂ ਵਾਪਸ ਆਏ। ਕਹਿੰਦੇ ਥਾਂ ਥਾਂ ਤੇ ਰੌਲਾ ਪਿਆ ਹੋਇਆ, ਠੌਰ ਠੌਰ ਤੇ ਕਹਿੰਦੇ ਸ਼ੋਰ ਮਚਿਆ ਹੋਇਆ।
ਤਬ ਮਾਈ ਗਮ ਨਿਓ ਗਏਓ ਸਿਰੰਦਪੁਰ ਮਾਈ।
ਉਸੇ ਉਹਨਾਂ ਦਿਨਾਂ ਵਿੱਚ ਹੀ ਉਹ ਨੂਰਾ ਮਾਈ ਚੱਲ ਕੇ ਸਰਹੰਦ ਨਗਰ ਦੇ ਵਿੱਚ ਆਇਆ ਹੈ।
ਸੁਧ ਨਗਰੀ ਕੋ ਸੁਨਤ ਪਾ ਬੀਤੀ ਜਿਮ ਆਈ।
ਜੋ ਉੱਥੇ ਬੀਤਿਆ, ਜੋ ਉੱਥੇ ਵਰਤਿਆ, ਜਿਵੇਂ ਤੁਰਕ ਉੱਥੇ ਆਏ, ਜਿਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਮਾਤਾ ਗੁਜਰੀ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ, ਉਹ ਕੱਲੀ ਕੱਲੀ ਗੱਲ ਦੀ ਪੜਤਾਲ ਨੂਰੇ ਮਾਈ ਨੇ ਸਰਹੰਦ ਸ਼ਹਿਰ ਵਿੱਚ ਆ ਕੇ ਕੀਤੀ।
ਸਤਿਗੁਰ ਥਿਰੇ ਪ੍ਰਭਾਤ ਤੇ ਬੈਠੇ ਟਿਗਰਾਉ।
ਨੂਰਾ ਉਧਰ ਸਰਹੰਦ ਚਲਾ ਗਿਆ, ਇਧਰ ਸਤਿਗੁਰੂ ਕਲਗੀਧਰ ਜੀ ਸਵੇਰੇ ਪ੍ਰਭਾਤ ਵੇਲੇ ਤੁਸੀਂ ਬੈਠੇ ਪਲੰਘੇ ਤੇ, ਉਸੇ ਤਰ੍ਹਾਂ ਹੀ ਬੈਠੇ ਉਡੀਕ ਰਹੇ ਨੇ ਵੀ ਨੂਰਾ ਵਾਪਸ ਆਵੇਗਾ, ਕਿਉਂਕਿ ਸਾਹਿਬ ਨੇ ਕਿਹਾ ਸੀ ਵੀ ਜਦੋਂ ਤਾਈ ਆਉਂਦਾ ਨਹੀਂ ਅਸੀਂ ਇੱਥੋਂ ਜਾਣਾ ਨਹੀਂ, ਇੱਥੇ ਹੀ ਬਹਿ ਕੇ ਖਬਰ ਸੁਣਾਂਗੇ ਸਾਰੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਵੇਰ ਤੋਂ ਹੀ ਉੱਥੇ ਬੈਠੇ, ਦੁਪਹਿਰ ਤੱਕ ਦਾ ਸਮਾਂ ਹੋ ਗਿਆ।
ਕਰੇ ਯੁੱਧ ਕੀ ਬਾਰਤਾ ਜੜ ਤੁਰ ਕਨ ਰਾਉ।
ਰਾਏ ਕੱਲਾ ਮਹਾਰਾਜ ਜੀ ਦੇ ਚਰਨਾਂ ਚ ਥੱਲੇ ਬੈਠਾ ਭੁੰਜਿਆ ਤੇ ਬਚਨ ਬਿਲਾਸ ਕਰ ਰਹੇ ਨੇ। ਸਤਿਗੁਰੂ ਜੀ ਦੇ ਨਾਲ ਵਾਰਤਾਲਾਪ ਚੱਲ ਰਹੀ ਹੈ, ਜੰਗ ਯੁੱਧ ਦੇ ਜਿਹੜੇ ਪ੍ਰਸੰਗ ਨੇ, ਜਿਵੇਂ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਜੰਗ ਹੋਏ ਹੈ, ਉਹਨਾਂ ਜੰਗਾਂ ਯੁੱਧਾਂ ਦੀ ਵਾਰਤਾਲਾਪ ਰਾਏ ਕੱਲੇ ਦੇ ਨਾਲ ਚੱਲ ਰਹੀ ਹੈ।
ਸਚਿਵ ਆਦ ਗਨ ਰਾਏ ਕੇ ਕਹੇ ਰਾਏ ਤਰੀਫੰ।
ਜਿਹੜੇ ਰਾਏ ਕੱਲੇ ਦੇ ਵਜ਼ੀਰ ਬੈਠੇ ਸੀ ਕੋਲ, ਉਹ ਰਾਏ ਕੱਲੇ ਦੀ ਤਾਰੀਫ ਕਰਦੇ ਮਹਾਰਾਜ ਜੀ ਦੇ ਸਨਮੁਖ, ਰਾਏ ਕੱਲੇ ਬਾਰੇ ਦੱਸਦੇ ਨੇ ਵੀ ਸਾਡਾ ਜਿਹੜਾ ਚੌਧਰੀ ਰਾਏ ਕੱਲਾ ਇਹ ਕਿੰਨਾ ਧਰਮੀ ਕਰਮੀ ਹੈ, ਉਹਦੀ ਤਾਰੀਫ ਕਰਕੇ ਮਹਾਰਾਜ ਜੀ ਦੇ ਕੋਲ ਦੱਸਦੇ ਨੇ ਵਜ਼ੀਰ।
ਸ਼੍ਰੀ ਗੁਰ ਏ ਧਰਮ ਆਤਮਾ ਹੱਥ ਦੁਸ਼ਟ ਹਰੀਫੰ।
ਕਹਿਣ ਲੱਗੇ ਰਾਏ ਕੱਲੇ ਦਾ ਵਜ਼ੀਰ ਬੋਲਿਆ, ਕਹਿਣ ਲੱਗਾ ਸਤਿਗੁਰੂ ਜੀ ਸਾਡੇ ਜਿਹੜੇ ਚੌਧਰੀ ਸਾਹਿਬ ਨੇ ਰਾਏ ਕੱਲਾ ਜੀ, ਇਹ ਬੜੇ ਧਰਮਾਤਮਾ ਪੁਰਖ ਹਨ, ਇਹਨਾਂ ਨੇ ਬੜੇ ਬੜੇ ਦੁਸ਼ਟਾਂ ਨੂੰ ਦੰਡ ਦਿੱਤੇ ਨੇ, ਬੜੇ ਬੜੇ ਦੋਖੀਆਂ ਨੂੰ ਸਜ਼ਾ ਦਿੱਤੀ ਹੈ।
ਨਗਰ ਤਿਹਾੜਾ ਵੱਡ ਬਸੇ ਲਾਖੋ ਨਰ ਜਾਈ।
ਮਹਾਰਾਜ ਜੀ ਇੱਥੇ ਲਾਗੇ ਹੀ ਸਤਲੁਜ ਦਰਿਆ ਦੇ ਕੰਢੇ ਤੇ ਇੱਕ ਪਿੰਡ ਵਸਦਾ ਸੀ ਤਿਹਾੜਾ। ਤਿਹਾੜਾ ਨੂੰ ਤਾਂ ਕਹਿੰਦੇ ਸੀ ਵੀ ਇੱਕ ਪਾਸੇ ਪੁਆਧ ਦਾ ਏਰੀਆ, ਇੱਕ ਪਾਸੇ ਜੰਗਲ ਦਾ ਤੇ ਮਾਲਵੇ ਦਾ, ਤੇ ਇੱਕ ਪਾਸੇ ਪਰਲੇ ਪਾਸੇ ਨਾਲ ਦੁਆਬੇ ਦਾ ਲੱਗ ਜਾਂਦਾ, ਤੋ ਇਸ ਕਰਕੇ ਇਹਨੂੰ ਤਿਹਾੜਾ ਕਿਹਾ ਜਾਂਦਾ ਸੀ। ਤਿੰਨ ਇਲਾਕਿਆਂ ਦੇ ਨਾਲ ਮਾਝਾ, ਦੁਆਬਾ, ਮਾਲਵਾ ਤੇ ਪੁਆਧ ਦਾ ਇਲਾਕਾ, ਉਹ ਤਿੰਨੇ ਰਲਦੇ ਸਨ, ਤੋ ਇਹਨਾਂ ਤਿੰਨਾਂ ਦੇ ਮੇਲ ਕਰਕੇ ਇਹਨੂੰ ਤਿਹਾੜਾ ਨਗਰ ਕਹਿੰਦੇ ਸੀ। ਕਹਿੰਦੇ ਜੀ ਉਹ ਤਿਹਾੜਾ ਨਗਰ ਹੈ, ਇੱਕ ਸਤਲੁਜ ਦਰਿਆ ਦੇ ਕੰਢੇ ਤੇ, ਉੱਥੇ ਬੜੇ ਦੁਸ਼ਟ ਲੋਕ ਵਸਦੇ ਸਨ।
ਉਤੇ ਤੁਰਕ ਤੈ ਦੁਸ਼ਟ ਵੱਡ ਨਿਸ਼ਚੇ ਅਗਮਾਈ।
ਮਹਾਰਾਜ ਜੀ ਉਸ ਤਿਹਾੜੇ ਪਿੰਡ ਚ ਤੁਰਕ ਵਸਦੇ ਸੀ, ਜਿਹੜੇ ਬਹੁਤ ਜ਼ਿਆਦਾ ਮਲੇਛ ਬਿਰਤੀ ਦੇ ਮਾਲਕ ਸਨ ਤੇ ਮਾੜੇ ਭੈੜੇ ਕਰਮ ਕਰਦੇ ਸਨ।
ਗੋਬਦ ਪਾਪੀ ਬੋ ਕਰੇ ਸੁਨ ਕੱਲਾ ਰਾਉ।
ਉਹ ਮਲੇਛ ਇਹ ਕੰਮ ਕਰਦੇ ਸੀ ਤਿਹਾੜੇ ਪਿੰਡ ਚ ਵੀ ਗਊਆਂ ਵੱਢਦੇ ਸੀ, ਉਹਨਾਂ ਨੇ ਬੁੱਚੜਖਾਨਾ ਬਣਾਇਆ ਹੋਇਆ ਸੀ ਤੇ ਗਾਵਾਂ ਮਾਰਦੇ ਸੀ, ਗਊ ਵੱਧ ਕਰਦੇ ਸੀ, ਜਦੋਂ ਰਾਏ ਕੱਲਾ ਜੀ ਸਾਡੇ ਚੌਧਰੀ ਜੀ ਨੂੰ ਪਤਾ ਲੱਗਾ ਕਿ ਤਿਹਾੜੇ ਪਿੰਡ ਦੇ ਜਿਹੜੇ ਮੁਸਲਮਾਨ ਨੇ ਉਹ ਗਾਵਾਂ ਵੱਢਦੇ ਨੇ, ਉਹ ਗਾਵਾਂ ਹਲਾਲ ਕਰਦੇ ਹਨ,
ਪਾਪ ਸਮੀਪੀ ਹੋਣ ਤੇ ਮਨ ਸਹਿ ਨਾ ਸਕਾ।
ਹੁਣ ਰਾਏ ਕੱਲਾ ਜੀ ਗਊਆਂ ਦੇ ਵੱਧਦੀ ਗੋ ਹੱਤਿਆ ਦੇ ਖਿਲਾਫ਼ ਸੀ, ਭਾਵੇਂ ਮੁਸਲਮਾਨਾਂ ਦੇ ਘਰ ਜੰਮੇ ਪਰ ਗੋ ਹੱਤਿਆ ਦੇ ਖਿਲਾਫ਼ ਸਨ। ਉਹਨਾਂ ਨੇ ਵੇਖਿਆ ਵੀ ਮੇਰੇ ਲਾਗੇ ਨਗਰ ਹੈ ਤਿਹਾੜਾ, ਤੇ ਮੇਰੇ ਨੇੜੇ ਉਸ ਨਗਰ ਵਿੱਚ ਇਹ ਗੋ ਵੱਧ ਕਰਦੇ ਨੇ ਤੁਰਕ, ਇਹ ਬੜਾ ਵੱਡਾ ਪਾਪ ਕਮਾਉਂਦੇ ਨੇ, ਬੜਾ ਵੱਡਾ ਗੁਨਾਹ ਕਰਦੇ ਹਨ।
ਚਮੋ ਬਟੋਰਤ ਚੜ ਚੱਲਿਓ ਤੋਂਸਾ ਤੁੰਕਾਰਾ।
ਉਹਨਾਂ ਤਿਹਾੜੇ ਨਗਰ ਦੇ ਤੁਰਕਾਂ ਨੂੰ ਦੰਡ ਦੇਣ ਲਈ ਰਾਏ ਕੱਲਾ ਜੀ ਨੇ ਫੌਜ ਇਕੱਠੀ ਕੀਤੀ, ਨਗਾਰੇ ਤੇ ਚੋਭਾਂ ਮਰਵਾਈਆਂ, ਪਿੰਡ ਤਿਹਾੜੇ ਤੇ ਇਹਨਾਂ ਨੇ ਹਮਲਾ ਬੋਲ ਦਿੱਤਾ ਉਹਨਾਂ ਨੂੰ ਸਜ਼ਾ ਦੇਣ ਲਈ।
ਨਗਰ ਤੀਰ ਤਬ ਪਹੁੰਚ ਕੇ ਕੀ ਜੰਗ ਅਖਾਰਾ।
ਤਿਹਾੜੇ ਨਗਰ ਦੇ ਕੋਲ ਜਾ ਕੇ ਰਾਏ ਕੱਲਾ ਜੀ ਸਾਡੇ ਚੌਧਰੀ ਸਾਹਿਬ ਨੇ ਜੰਗ ਸ਼ੁਰੂ ਕਰਤਾ। ਉਹ ਵੀ ਆ ਕੇ ਚੜ ਕੇ ਅੱਗੋਂ ਤੁਰਕ ਸੀ, ਸ਼ਸਤਰਧਾਰੀ ਸੀ, ਤੇ ਕਹਿੰਦੇ ਬੜੀ ਭਿਆਨਕ ਲੜਾਈ ਸ਼ੁਰੂ ਹੋ ਗਈ, ਜੰਗ ਸ਼ੁਰੂ ਹੋ ਗਿਆ।
ਨਿਕਸ ਵੈਰ ਪੂਰਬ ਲਰੇ ਇਨ ਹਮਲਾ ਕਾਲਾ।
ਇਹਨਾਂ ਨੇ ਇਧਰੋਂ ਚੌਧਰੀ ਸਾਹਿਬ ਨੇ ਹਮਲਾ ਕੀਤਾ, ਉਧਰੋਂ ਹਮਲਾ ਰੋਕਣ ਲਈ ਉਹ ਪਿੰਡੋਂ ਬਾਹਰ ਨਿਕਲ ਕੇ ਆ ਕੇ ਬੜੀ ਦਲੇਰੀ ਨਾਲ ਬੜੀ ਬਹਾਦਰੀ ਨਾਲ ਲੜੇ।
ਕਰੇ ਕਤਲ ਪਿਖ ਭਾਜ ਗਏ ਵਿਚ ਲਰੇ ਬਿਸਾਲਾ।
ਕਹਿੰਦੇ ਫਿਰ ਕੀ ਹੋਇਆ, ਹੁਣ ਚੌਧਰੀ ਰਾਏ ਕੱਲਾ ਜੀ ਸਾਡੇ ਬੜੇ ਸੂਰਮੇ ਨੇ, ਇਹਨਾਂ ਦੀ ਤਲਵਾਰ ਦੇ ਸਾਹਮਣੇ ਉਹ ਖਲੋ ਨਹੀਂ ਸਕੇ। ਪਹਿਲਾਂ ਤਾਂ ਅੱਗੇ ਆ ਕੇ ਲੜੇ, ਜਦੋਂ ਵੇਖਿਆ ਵੀ ਸਾਡਾ ਨੁਕਸਾਨ ਹੋ ਰਿਹਾ, ਸਾਡੇ ਬੰਦੇ ਮਰ ਰਹੇ ਹੈ, ਫਿਰ ਉਹ ਭੱਜ ਕੇ ਵਾਪਸ ਨਗਰ ਦੇ ਵਿੱਚ ਵੜ ਗਏ।
ਲਾਏ ਮੋਰਚੇ ਨਗਰ ਕੋ ਪੁਨ ਮੰਡ ਲੜਾਈ।
ਫਿਰ ਉਹਨਾਂ ਨੇ ਨਗਰ ਦੇ ਵਿੱਚ ਜਾ ਕੇ ਮੋਰਚੇ ਲਾ ਲਏ, ਉੱਥੇ ਮੋਰਚਿਆਂ ਦੇ ਵਿੱਚ ਉਹਨਾਂ ਨੇ ਲੜਾਈ ਮੰਡ ਦਿੱਤੀ, ਮੋਰਚਿਆਂ ਚ ਡਟ ਕੇ ਲੜਾਈ ਸ਼ੁਰੂ ਕਰ ਦਿੱਤੀ ਪਿੰਡ ਵਿੱਚ।
ਨਿਕਸ ਨਾ ਆਏ ਪ੍ਰਵੇਸ਼ ਤੇ ਘੇਰੇ ਚੌਂਕਾਈ।
ਅਸੀਂ ਚਾਰੇ ਪਾਸਿਓਂ ਨਗਰ ਨੂੰ ਘੇਰਾ ਪਾ ਲਿਆ ਚੌਧਰੀ ਸਾਹਿਬ ਨੇ, ਉਹ ਹੁਣ ਪਿੰਡ ਚੋਂ ਬਾਹਰ ਤੇ ਨਿਕਲ ਕੇ ਆ ਨਹੀਂ ਸੀ ਸਕਦੇ ਲੜਨ ਲਈ, ਪਿੰਡ ਦੇ ਵਿੱਚ ਹੀ ਉਹਨਾਂ ਨੇ ਮੋਰਚਾ ਬੰਦੀ ਕਰ ਲਈ ਤੇ ਉਥੋਂ ਹੀ ਇਹ ਲੜਨ ਲੱਗ ਪਏ, ਗੋਲੀਆਂ ਤੇ ਤੀਰਾਂ ਦੀ ਲੜਾਈ ਹੋਣ ਲੱਗ ਪਈ।
ਇੱਕ ਸੰਮਤ ਲੜ ਤੇ ਰਹੇ ਪੁਨ ਪਏ ਲਚਾਰੀ।
ਮਹਾਰਾਜ ਜੀ ਲੜਾਈ ਇੰਨੀ ਲੰਮੀ ਚੱਲੀ ਵੀ ਤਕਰੀਬਨ ਇੱਕ ਸਾਲ ਲੜਾਈ ਹੁੰਦੀ ਰਹੀ, ਇੱਕ ਸਾਲ ਤੱਕ ਜੰਗ ਹੁੰਦਾ ਰਿਹਾ, ਆਖਿਰਕਾਰ ਉਹ ਪਿੰਡ ਵਾਲੇ ਲਾਚਾਰ ਹੋ ਗਏ। ਜਦੋਂ ਉਹਨਾਂ ਨੇ ਵੇਖਿਆ ਵੀ ਇਹ ਸਾਡਾ ਖਹਿੜਾ ਹੀ ਨਹੀਂ ਪੇ ਛੱਡਦੇ, ਤੇ ਜਿੰਨਾ ਪਿੰਡ ਸੀ ਤਿਹਾੜਾ, ਫਿਰ ਉਹ ਲਾਚਾਰ ਹੋ ਗਏ ਲੜਦਿਆਂ ਲੜਦਿਆਂ।
ਮਿਲਨ ਹੇਤ ਕਰ ਤਰਾਸ ਕੋ ਬਾਤੇਂ ਵਿਚ ਡਾਰੀ।
ਫਿਰ ਉਹਨਾਂ ਨੇ ਵਿੱਚ ਵਿਚੋਲੇ ਪਾਣੇ ਸ਼ੁਰੂ ਕਰ ਦਿੱਤੇ ਵੀ ਆਪਾਂ ਮੇਲ ਕਰ ਲਈਏ, ਰਾਏ ਕੱਲਾ ਜੀ ਤੁਸੀਂ ਵੀ ਮੁਸਲਮਾਨ ਹੋ, ਅਸੀਂ ਵੀ ਮੁਸਲਮਾਨ ਭਰਾ ਭਰਾ ਹੁੰਦੇ ਹਾਂ ਆਪਾਂ। ਕਹਿੰਦੇ ਵਿੱਚ ਵਿਚੋਲੇ ਪਾ ਕੇ ਤੇ ਮੁਲਾਕਾਤ ਕਰਨ ਦੀ, ਸੰਧੀ ਕਰਨ ਦੀ, ਲੜਾਈ ਬੰਦ ਕਰਨ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਪਿੰਡ ਵਾਲਿਆਂ ਨੇ।
ਕਹੋ ਰਾਏ ਤੁਮ ਕਿਉਂ ਲੜੋ ਕੁਛ ਲੈਣ ਨਾ ਦੇਣਾ।
ਪਿੰਡ ਵਾਲਿਆਂ ਨੇ ਕਿਹਾ ਰਾਏ ਜੀ ਤੁਸੀਂ ਕਿਹੜੀ ਗੱਲੇ ਲੜਦੇ ਹੋ ਸਾਡੇ ਨਾਲ, ਸਾਡਾ ਤੁਹਾਡੇ ਨਾਲ ਨਾਲ ਕੋਈ ਲੈਣ ਹੈ ਨਾ ਦੇਣ, ਅਸੀਂ ਸੁਤੰਤਰ ਪਿੰਡ ਵਾਲੇ ਹਾਂ, ਤੁਹਾਡੇ ਇਲਾਕੇ ਵਿੱਚ ਵੀ ਨਹੀਂ ਹਾਂ, ਤੁਸੀਂ ਕਿਹੜੀ ਗੱਲੇ ਸਾਡੇ ਨਾਲ ਲੜਦੇ ਹੋ।
ਨਾ ਹੱਕ ਬਿਨ ਸੇ ਆਦਮੀ ਦੋ ਦਿਸ਼ਕੀ ਸੈਨਾ।
ਨਾਹਕ ਬਿਨਾਂ ਗੱਲ ਤੋਂ ਦੋਹਾਂ ਪਾਸਿਆਂ ਦੀ ਸੈਨਾ ਮਰ ਰਹੀ ਹੈ, ਜ਼ਰੂਰੀ ਤਾਂ ਵੀ ਇਕੱਲੇ ਅਸੀਂ ਦੁਖੀ ਹੋ ਰਹੇ ਹਾਂ, ਬੰਦੇ ਤਾਂ ਤੇਰੇ ਵੀ ਮਰ ਰਹੇ ਨੇ ਸਾਡੇ ਵੀ ਮਰ ਰਹੇ ਨੇ, ਨੁਕਸਾਨ ਦੋਹਾਂ ਤਰਫਾਂ ਤੋਂ ਹੋ ਰਿਹਾ।
ਰਾਏ ਕਹਿਓ ਗੋ ਬਦ ਤਜੋ ਇਸ ਕਾਰ ਜਹੇਤਾ।
ਰਾਏ ਕੱਲੇ ਨੇ ਜਵਾਬ ਦਿੱਤਾ ਪਿੰਡ ਵਾਲਿਆਂ ਨੂੰ ਵੀ ਮੈਂ ਤੁਹਾਡੇ ਨਾਲ ਤਾਂ ਲੜਦਾ ਕਿ ਤੁਸੀਂ ਗਾਵਾਂ ਮਾਰਦੇ ਜੇ, ਤੁਸੀਂ ਗੋ ਹੱਤਿਆ ਕਰਦੇ ਹੋ ਇੱਥੇ, ਤੇ ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਲੜਾਈ ਬੰਦ ਕਰ ਦਿਆਂ ਤੇ ਫਿਰ ਗੋ ਹੱਤਿਆ ਕਰਨੀ ਬੰਦ ਕਰ ਦਿਓ।
ਮੈਂ ਖਰਚੋਂ ਲੱਖੋਂ ਦਰਬ ਰਣ ਰੋਸ ਸਮੇਤਾ।
ਜੇ ਤੁਸੀਂ ਬਾਦ ਨਹੀਂ ਆਉਂਦੇ ਤੇ ਲੜਾਈ ਸਾਲ ਭਰ ਹੋ ਗਿਆ ਚੱਲਦਿਆਂ, ਮੈਂ 2 ਸਾਲ ਚਲਾਵਾਂ ਭਾਵੇਂ 4 ਸਾਲ ਚਲਾਵਾਂ, ਜਦੋਂ ਤੱਕ ਤੁਹਾਡਾ ਖੋਰਾ ਖੋਜ ਨਹੀਂ ਮਿਟਾ ਦਿੰਦਾ ਮੈਂ ਉਦੋਂ ਤੱਕ ਲੱਖਾਂ ਰੁਪਈਆ ਖਰਚ ਦਿਆਂਗਾ ਪਰ ਤੁਹਾਨੂੰ ਛੱਡਾਂਗਾ ਨਹੀਂ। ਇੱਕ ਕੰਮ ਕਰੋ, ਜਾਂ ਤਾਂ ਗੋ ਹੱਤਿਆ ਛੱਡ ਦਿਓ ਤੇ ਬਚ ਸਕਦੇ ਹੋ, ਨਹੀਂ ਤਾਂ ਹੋਰ ਕੋਈ ਤਰੀਕਾ ਨਹੀਂ ਤੁਹਾਡੇ ਬਚਣ ਦਾ।
ਸੁਣ ਬੋਲੇ ਲਾਚਾਰ ਹੋਏ ਹਮਨੇ ਅਭਮਾਨੀ।
ਸੁਣ ਕੇ ਹੁਣ ਤਿਹਾੜੇ ਪਿੰਡ ਵਾਲੇ ਲਾਚਾਰ ਹੋ ਕੇ ਹੱਥ ਜੋੜ ਕੇ ਕਹਿੰਦੇ ਚੌਧਰੀ ਰਾਏ ਕੱਲਾ ਜੀ ਅਸੀਂ ਤੁਹਾਡੀ ਇਹ ਗੱਲ ਮੰਨ ਲੈਣੇ, ਅਸੀਂ ਬੁੱਚੜਖਾਨਾ ਬੰਦ ਕਰ ਦਿੰਦੇ ਹਾਂ, ਅਸੀਂ ਗਾਵਾਂ ਮਾਰਦੀਆਂ ਬੰਦ ਕਰ ਦਿਆਂਗੇ।
ਆਗੇ ਨੇ ਗੋ ਬਦ ਕਰੇ ਸੱਚ ਲਈ ਜੋ ਜਾਣੀ।
ਗੋ ਹੱਤਿਆ ਗੋ ਵੱਧ ਅਸੀਂ ਅੱਗੇ ਤੋਂ ਨਹੀਂ ਕਰਾਂਗੇ, ਸਾਡੀ ਗੱਲ ਸੱਚੀ ਕਰਕੇ ਮੰਨ ਲਓ, ਸੱਚੀ ਕਰਕੇ ਜਾਣ ਲਓ।
ਰਾਏ ਕਹੇ ਦਿਓ ਜਾਮਨੀ ਤੁਮਕੋ ਤਬ ਤਿਆਗੋ।
ਰਾਏ ਕੱਲਾ ਕਹਿੰਦਾ ਵੀ ਮੈਨੂੰ ਜਾਮਨੀ ਦਿਓ, ਯਾਨੀ ਕਿ ਵਿੱਚ ਕੋਈ ਸਾਕਸ਼ੀ ਪਾਓ ਵੀ ਜਿਹਦੀ ਤੁਸੀਂ ਜਾਮਨੀ ਪਾਓ ਤਾਂ ਮੈਂ ਤੁਹਾਨੂੰ ਛੱਡਾਂਗਾ, ਨਹੀਂ ਤਾਂ ਮੇਰੇ ਮੈਨੂੰ ਤੁਹਾਡੇ ਤੇ ਕੋਈ ਯਕੀਨ ਨਹੀਂ।
ਨਾਏ ਤਾਂ ਕਰਕੇ ਜੰਗ ਬਲ ਬਾਡਨ ਸਭ ਲਾਗੋ।
ਨਹੀਂ ਤਾਂ ਜੰਗ ਕਰਕੇ ਕੱਲੇ ਕੱਲੇ ਨੂੰ ਵੱਢ ਵੱਢ ਕੇ ਡੱਕਰੇ ਕਰ ਦਿਆਂਗਾ, ਜਿਵੇਂ ਗਾਵਾਂ ਵੱਢ ਦੋ ਏਦਾਂ ਵੱਢਾਂ ਤੁਹਾਨੂੰ ਸਾਰਿਆਂ ਨੂੰ। ਵੀ ਜਾਂ ਵਿੱਚ ਕੋਈ ਜਾਮਣੀ ਪਾ ਦਿਓ, ਕੋਈ ਬੰਦੇ ਕੋਈ ਇਹੋ ਜੀ ਵੀ ਜਿਹਦੇ ਨਾਲ ਤੁਸੀਂ ਇਹ ਕਸਮ ਖਾ ਕੇ ਕਹੋ ਵੀ ਅਸੀਂ ਗਾਵਾਂ ਨਹੀਂ ਮਾਰਦੇ।
ਬੀਨ ਬੀਨ ਸਭ ਕੋ ਹਤੋਂ ਜਰ ਖੋਜ ਮਿਟਾਵੋ।
ਨਹੀਂ ਤਾਂ ਮੈਂ ਪਤਾ ਕਰ ਕਰਕੇ ਨਾ ਤੁਹਾਡੇ ਪਿੰਡ ਵਿੱਚ ਚੁਣ ਚੁਣ ਕੇ ਉਹ ਬੰਦੇ ਮਾਰਾਂਗਾ ਜਿਹਨਾਂ ਨੇ ਗਾਵਾਂ ਮਾਰੀਆਂ ਨੇ, ਜਿਨ੍ਹਾਂ ਨੇ ਗੋ ਹੱਤਿਆ ਕੀਤੀ ਗੋ ਵੱਧ ਕੀਤਾ ਉਹਨਾਂ ਨੂੰ ਚੁਣ ਚੁਣ ਕੇ ਮਾਰਾਂਗਾ, ਇੱਕ ਵੀ ਬੰਦਾ ਜਿਉਂਦਾ ਨਹੀਂ ਛੱਡਾਂਗਾ ਤੁਹਾਡੇ ਪਿੰਡ ਚ।
ਬਹੁਰ ਕਰੇ ਨੇ ਪਾਪ ਇਮ ਅਸਪੁਰਖ ਬਸਾਵੋ।
ਕਹਿੰਦਾ ਇਹੋ ਜੇ ਬੰਦੇ ਤੁਹਾਡੇ ਪਿੰਡ ਚ ਵਸਾਵਾਂਗਾ ਜਿਹੜੇ ਬੁੜ ਕੇ ਏਦਾਂ ਦਾ ਪਾਪ ਨਾ ਕਰਨ ਗੋ ਹੱਤਿਆ ਦਾ।
ਕਹਿ ਅੰਤਰ ਕੇ ਤਰਾਸ ਧਰ ਕੋ ਜਾਮਨ ਹੋਵੇ।
ਹੁਣ ਉਹ ਅੰਦਰ ਜਿੰਨੇ ਪਿੰਡ ਵਾਲੇ ਤਿਹਾੜੇ ਪਿੰਡ ਦੇ ਉਹ ਕਹਿੰਦੇ ਹੁਣ ਸਾਡੀ ਜਾਮਣੀ ਕੌਣ ਦੇਵੇ, ਸਾਡਾ ਵਿੱਚ ਜਾਮਨ ਕੌਣ ਬਣੇ।
ਅਸਪਈਅਤ ਨੇ ਨਿਕਟ ਕੋ ਵਿਚਿਆਨ ਖਲੋਵੇ।
ਹੁਣ ਏਦਾਂ ਦਾ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਵਿੱਚ ਜਾਮਨ ਬਣ ਕੇ ਸਾਡੀ ਸੰਧੀ ਕਰਾ ਦੇਵੇ।
ਅਪਰ ਨਹੀਂ ਲਖੀਅਤ ਇਆਂ ਹਮ ਸਕਲ ਵਿਚਾਰੇ।
ਉਹ ਕਹਿੰਦੇ ਵੀ ਹੋਰ ਤਾਂ ਕੋਈ ਇੱਥੇ ਨਜ਼ਰ ਨਹੀਂ ਆਉਂਦਾ, ਅਸੀਂ ਵਿਚਾਰ ਕਰ ਲਈਏ।
ਇੱਕ ਸੁਤਦਰਵ ਦਰਿਆ ਉਹ ਹੈ ਵਿੱਚ ਹਾਏ ਹਮਾਰੇ।
ਕਹਿੰਦੇ ਹਾਂ ਇੱਕ ਸਤਲੁਜ ਦਰਿਆ ਜ਼ਰੂਰ ਹੈ ਸਾਡੇ ਕੋਲ ਵਿੱਚ, ਉਹਦੀ ਅਸੀਂ ਜਾਮਣੀ ਭਰ ਦਿੰਦੇ ਹਾਂ ਵੀ ਸਤਲੁਜ ਦਰਿਆ ਸਾਡਾ ਵਿੱਚ ਜਾਮਣ ਹੈ।
ਚਹੋ ਜਲੀ ਜੇ ਜਾਮਨੀ ਚਲੀਏ ਤਿਸ ਤੀਰਾ।
ਰਾਏ ਕੱਲਾ ਜੇ ਤੂੰ ਸਤਲੁਜ ਦਰਿਆ ਦੀ ਜਾਮਣੀ ਲੈਣੀ ਹੈ ਤੇ ਚੱਲ ਸਾਡੇ ਨਾਲ ਆਪਾਂ ਉਹਦੇ ਕੰਢੇ ਚੱਲੀਏ।
ਲਿਖ ਕਾਗਦ ਹਮ ਦੇਂਗੇ ਸਰਾਪੇ ਨੀਰਾ।
ਕਹਿੰਦੇ ਅਸੀਂ ਕਾਗਜ਼ ਲਿਖ ਕੇ ਦਿਆਂਗੇ ਤੈਨੂੰ ਕਿ ਸਾਨੂੰ ਸਤਲੁਜ ਦਰਿਆ ਦਾ ਸਰਾਪ ਲੱਗੇ। ਕਹਿੰਦੇ ਸਤਲੁਜ ਦਾ ਜਲ ਸਪਰਸ਼ ਕਰਕੇ ਨਾ ਅਸੀਂ ਸੋਹ ਖਾ ਕੇ ਤੈਨੂੰ ਕਾਗਜ਼ ਲਿਖ ਕੇ ਦੇਵਾਂਗੇ ਜਾਮਣੀ ਪਾ ਕੇ ਸਤਲੁਜ ਦਰਿਆ ਦੀ।
ਪਾਨੀ ਦੁਸ਼ਟ ਜਿਮ ਬਾਰਤਾ ਮਾਨੀ ਤਿਮਰਾ।
ਤਿਹਾੜੇ ਪਿੰਡ ਦੇ ਦੁਸ਼ਟਾਂ ਨੇ ਜਦੋਂ ਇਹ ਗੱਲ ਕਹੀ ਰਾਏ ਕੱਲੇ ਦੇ ਮੰਨ ਲਈ।
ਸਪਤ ਕੋਸ ਤੈ ਤੇ ਹੋਤੇ ਗਮਨੇ ਤਿਸ ਥਾਂ।
ਉਸ ਤਿਹਾੜੇ ਪਿੰਡ ਤੋਂ ਸਤਲੁਜ ਦਰਿਆ ਤਕਰੀਬਨ ਸੱਤ ਕੋਹ ਦੀ ਵਾਟ ਤੇ ਸੀ, ਕਹਿੰਦੇ ਸਾਰੇ ਉੱਥੇ ਚਲੇ ਗਏ।
ਬੈਠ ਪ੍ਰਥਮ ਪੂਜਾ ਕਰੀ ਸਭ ਬਿਦ ਦਿਸ਼ਦੋ।
ਕਹਿੰਦੇ ਦੋਹਾਂ ਪਾਸਿਓ ਪਹਿਲਾਂ ਸਾਰਿਆਂ ਨੇ ਬਹਿ ਕੇ ਸਤਲੁਜ ਨੂੰ ਪੂਜਿਆ।
ਬੌਰ ਲਿਖੀ ਤੈ ਜਾਮਨੀ ਜੈਸੀ ਬਿਦੋ।
ਫਿਰ ਉਹਦੀ ਜਾਮਣੀ ਲਿਖੀ ਜਿਸ ਪ੍ਰਕਾਰ ਦੀ ਬਣਾਈ।
ਜੇ ਹਮ ਗੋ ਬਦ ਕਰੇਂਗੇ ਦੰਡੋ ਦਰਿਆ।
ਲਿਖਿਆ ਹੈ ਸਤਲੁਜ ਦਰਿਆ ਜੇ ਅਸੀਂ ਅੱਜ ਤੋਂ ਬਾਅਦ ਗੋ ਹੱਤਿਆ ਕਰਾਂਗੇ ਤੇ ਤੂੰ ਸਾਨੂੰ ਦੰਡ ਦੇਵੀ, ਤੂੰ ਸਾਨੂੰ ਸਜ਼ਾ ਦੇਵੀ।
ਇਤਿਆਦਿਕ ਲਿਖਵਾਏ ਕਰ ਹਰਖਿਓ ਤਬ ਰਾ।
ਏਦਾਂ ਲਿਖਤ ਕਰਾ ਕੇ ਰਾਏ ਕੱਲੇ ਨੇ ਲੈ ਲਈ, ਬੜਾ ਖੁਸ਼ ਹੋਇਆ।
ਕਾਗਜ਼ ਲੈ ਕਰ ਪੁਰੇ ਆਪਨ ਆਇਓ ਪੁਨ ਬਾਸ।
ਕਾਗਜ਼ ਲੈ ਕੇ ਤਿਹਾੜੇ ਪਿੰਡ ਵਾਲਿਆਂ ਕੋਲੋਂ ਰਾਏ ਕੱਲਾ ਆਪਣੇ ਨਗਰ ਰਾਏ ਕੋਟ ਆ ਗਿਆ।
ਨਗਰ ਤਿਹਾੜਾ ਵੱਡ ਬਸੇ ਚੌਂਬਰਨ ਖੁਲਾਸਾ।
ਮਹਾਰਾਜ ਜੀ ਉੱਥੇ ਤਿਹਾੜਾ ਪਿੰਡ ਵਸਦਾ ਸੀ, ਬਹੁਤ ਵੱਡਾ ਪਿੰਡ ਸੀ।
ਸੁਣੀਏ ਸ਼੍ਰੀ ਪ੍ਰਭ ਸਤਿਗੁਰੂ ਇੱਕ ਬਰਖ ਬਿਤਾਵਾ।
ਸਤਿਗੁਰੂ ਜੀ ਇੱਕ ਸਾਲ ਉਹਨਾਂ ਪਿੰਡ ਵਾਲਿਆਂ ਨੇ ਗੋ ਹੱਤਿਆ ਤੋਂ ਬਿਨਾਂ ਬਤੀਤ ਕੀਤਾ।
ਬੌਰ ਇੱਕ ਗੋ ਬਦ ਕਰੀ ਵੱਡ ਪਾਪ ਕਮਾਵਾ।
ਫਿਰ ਕਿਸੇ ਨੇ ਕੀ ਕੀਤਾ ਵੀ ਉਸ ਪਿੰਡ ਚੋਂ ਕਿਸੇ ਇੱਕ ਬਲੇਸ਼ ਨੇ ਚੋਰੀ ਛਿਪੇ ਇੱਕ ਗਾਂ ਵੱਢ ਦਿੱਤੀ।
ਸੁਣੀ ਰਾਏ ਜਬ ਬਾਰਤਾ ਦਰਿਆਓ ਅਰਾਧਾ।
ਕਹਿੰਦੇ ਜਦੋਂ ਰਾਏ ਕੱਲੇ ਨੂੰ ਪਤਾ ਲੱਗਾ ਫਿਰ ਇਹਨੇ ਸਤਲੁਜ ਨੂੰ ਅਰਾਧਿਆ ਵੀ ਆਇਆ ਦਰਿਆ ਤੂੰ ਸਾਕਸ਼ੀ ਸੀ ਉਹਨਾਂ ਨੇ ਗਾਂ ਮਾਰੀਆ, ਹੁਣ ਤੂੰ ਉਹਨਾਂ ਨੂੰ ਦੰਡ ਦੇ।
ਤੁਮ ਜਾਮਨ ਇਸ ਬਾਤ ਕੇ ਇਹ ਦੁਸ਼ਟ ਅਸਾਦਾ,
ਇਹ ਦੁਸ਼ਟ ਲੋਕ ਨੇ ਇਹਨਾਂ ਨੇ ਕਸਮ ਤੋੜੀ ਹੈ, ਹੁਣ ਤੂੰ ਇਹਨਾਂ ਨੂੰ ਦੰਡ ਦੇ ਕਿਉਂਕਿ ਤੇਰੀ ਵਿਚ ਜਾਮਣੀ ਸੀ।
ਨਿਰਵਾਰੋ ਨਿਜ ਜਾਮਨੀ ਦੇ ਦੰਡ ਵਿਸਾਲਾ,
ਇਹਨਾਂ ਨੂੰ ਦੰਡ ਦੇ ਕੇ ਆਪਣੀ ਜਾਮਣੀ ਦਾ ਨਿਰਵਾਰ ਕਰੋ, ਨਿਰਵਾਰਨ ਕਰੋ।
ਭਾਈ ਆਨ ਜਬ ਜਾਮਨੀ ਕਹਿਤੇ ਇਸ ਢਾਲਾ,
ਕਹਿੰਦੇ ਕਹਿੰਦਿਆਂ ਰਾਤ ਪੈ ਗਈ।
ਸਪਤ ਕੋਸ ਸੁਤਦ ਰਵਹੁ ਤੋ ਤਾਹਨ ਤਟ ਲਾਗੇ,
ਕਹਿੰਦੇ ਸਤ ਲੂਜ ਦਰਿਆ ਇਸ ਤਿਹਾੜੇ ਪਿੰਡ ਤੋਂ ਸਤ ਕੋ ਦੂਰ ਸੀ। ਰਾਤ ਦਾ ਸਮਾਂ ਦਰਿਆ ਚੜ ਗਿਆ, ਕਿਨਾਰੇ ਢਾਉਂਦਾ ਹੋਇਆ ਸਿੱਧਾ ਉਸ ਪਿੰਡ ਵਾਲੇ ਪਾਸੇ ਆਇਆ।
ਪਹੁੰਚੇ ਉਪੁਰ ਕੇ ਨਿਕਟ ਲੋ ਨਰ ਨਾਰਿਨ ਜਾਗੇ,
ਕਹਿੰਦੇ ਜਦੋਂ ਪਿੰਡ ਦੇ ਵਿਚ ਆ ਗਿਆ ਦਰਿਆ ਦਾ ਪਾਣੀ ਤੇ ਫਿਰ ਰਾਤ ਨੂੰ ਜਾਗੇ।
ਬਨੇ ਸਦਨ ਗਿਰਨੇ ਲਗੇ ਤਾਹਤ ਜਲ ਗੇਰੇ,
ਪਾਣੀ ਵੀ ਕਾਹਦਾ, ਫਿਰ ਹਾੜੀ ਚੜ ਕੇ ਆਇਆ, ਜਿਉਂ ਢਾਣ ਲੱਗਾ ਘਰ ਬਣੇ ਬਣਾਏ ਪਾਣੀ ਚ ਗਰਕ ਹੋਣ ਲੱਗੇ ਤਿਹਾੜੇ ਪਿੰਡ ਦੇ।
ਕੇਤਕ ਨਰ ਤ੍ਰਿਆ ਬਹਿ ਗਏ ਪਾਰੂਰ ਬਡੇਰੇ,
ਕਈ ਰੁੜ ਗਏ ਪਾਣੀ ਦੇ ਵਿਚ, ਰੌਲਾ ਪੈ ਗਿਆ।
ਓਚਕ ਜਲ ਕਹਿ ਤੇ ਆਯੋ ਕੁਛ ਜਾਏ ਨ ਜਾਣੇ,
ਅਚਾਨਕ ਇਹ ਪਾਣੀ ਇੱਥੇ ਕਿਵੇਂ ਆ ਗਿਆ, ਬੜਾ ਸਮਝ ਨਾ ਆਵੇ ਇਹਨਾਂ ਨੂੰ।
ਦਰਬ ਆਦ ਕਰ ਵਸਤ ਗਨ ਵਿਚ ਜਲ ਕੇ ਠਾਨਾ,
ਧਨ ਸੰਪਦਾ ਵਿਭੂਤੀ ਘਰ ਬਾਰ ਸਭ ਕੁਝ ਪਾਣੀ ਵਿਚ ਰੁੜ ਗਿਆ ਇਹਨਾਂ ਪਿੰਡ ਵਾਲਿਆਂ ਦਾ।
ਨਿਸਾ ਅੰਧੇਰੀ ਨਾਰ ਨਰ ਪਾਜੇ ਉਤਲਾਏ,
ਰਾਤ ਦਾ ਸਮਾਂ ਸੀ ਪਤਾ ਕੁਝ ਲੱਗੇ ਨਾ, ਜਿਉ ਮੂੰਹ ਤਾਣੇ ਹੋ ਕੇ ਭੱਜੇ ਪਾਣੀ ਚ ਰੁੜਨ ਲੱਗੇ।
ਨੈ ਦੀਕਤ ਜਲ ਮੈਂ ਗਿਰੇ ਸਭ ਦੀਏ ਬਹਾਏ,
ਕਹਿੰਦੇ ਨਜ਼ਰ ਹੀ ਨਾ ਆਵੇ ਪਾਣੀ ਚ ਸਾਰੇ ਡਿੱਗ ਡਿੱਗ ਮਰਨ ਲੱਗੇ।
ਨਗਰ ਸਗਰ ਘਰ ਘਰ ਬਗਰ ਦਰਿਆਓ ਬਿਦਾਰੇ,
ਕਹਿੰਦੇ ਦਰਿਆ ਨੇ ਸਾਰੇ ਘਰ ਹੀ ਤਕਰੀਬਨ ਰੋੜ ਕੇ ਥੇ ਬਣਾ ਦਿੱਤਾ।
ਕੇਤਕ ਬਚੇ ਪਲਾਏ ਕਰ ਕੇਤਕ ਵਿਚ ਮਾਰੇ,
ਥੋੜੇ ਬਹੁਤੇ ਕਹਿੰਦੇ ਭੱਜ ਭਜਾ ਕੇ ਆਪਣੀ ਜਾਨ ਬਚਾ ਗਏ।
ਕੋਸਨ ਮੈਂ ਜੋ ਬਸਤ ਥੋ ਸਭ ਦੀਨ ਬਹਾਈ,
ਕਹਿੰਦੇ ਏਡਾ ਵੱਡਾ ਪਿੰਡ ਸੀ ਕੋਹਾਂ ਤੱਕ ਵਸਦਾ ਸੀ, ਸਤਲੁਜ ਦਰਿਆ ਦੇ ਸਾਰੇ ਰੋੜ ਕੇ ਰੱਖ ਦਿੱਤੇ, ਇਹਨਾਂ ਨੂੰ ਦੰਡ ਦਿੱਤਾ।
ਇਮ ਸੁਤ ਦਰਵ ਨਿਜ ਜਾਮਨੀ ਨਿਰਪ ਕੀ ਉਤਰਾਈ,
ਸਤਲੁਜ ਦਰਿਆ ਨੇ ਆਪਣੀ ਜਾਮਣੀ ਜਿਹੜੀ ਸੀ ਉਹ ਲਾਈ ਆਪਣੇ ਸਿਰ ਤੋਂ।
ਸ਼੍ਰੀ ਗੁਰ ਤੁਮਰੀ ਕਿਰਪਾ ਤੇ ਇਮ ਰਾਏ ਕਲੇਰਾ,
ਇਹ ਕਲਗੀਧਰ ਜੀ ਏਦਾਂ ਦਾ ਸਾਡਾ ਚੌਧਰੀ ਆ ਰਾਏ ਕੱਲਾ ਬੜਾ ਧਰਮੀ ਕਰਮੀ ਹੈ।
ਕਰਤ ਸਦਾ ਸਤ ਸੰਗ ਕੋ ਕਰ ਪੁੰਨ ਬਡੇਰਾ,
ਸਤਸੰਗ ਕਰਦਾ ਪੁੰਨ ਕਰਮ ਕਰਦਾ ਹੈ।
ਸੁਨ ਕਰ ਸ਼੍ਰੀ ਸਤ ਗੁਰ ਕੇ ਓ ਆਛੋ ਪਦ ਪੈ,
ਸੁਣ ਕੇ ਮਹਾਰਾਜ ਜੀ ਕਹਿੰਦੇ ਰਾਏ ਕੱਲਾ ਚੰਗੀ ਪਦਵੀ ਪ੍ਰਾਪਤ ਕਰੇਗਾ।
ਨੈ ਸਜਾਏ ਪਰ ਲੋਕ ਮੈਂ ਨੀਕੇ ਮਗ ਜੈ,
ਇਹਨੂੰ ਪਰਲੋਕ ਚ ਸਜ਼ਾ ਨੀ ਭੋਗਣੀ ਪਏਗੀ, ਇਹ ਭਲੇ ਰਸਤੇ ਜਾਏਗਾ।
ਸਾਧ ਸਾਧ ਇਸ ਕੋ ਕਰਮ ਸੁਤਦਰਵ ਪੀ ਮਾਨਾ,
ਮਹਾਰਾਜ ਕਹਿੰਦੇ ਸਬਾਸ਼ ਹੈ ਰਾਏ ਕੱਲੇ ਦੇ ਸਬਾਸ਼ ਹੈ ਵੀ ਇਹਦੇ ਕਰਮ ਨੂੰ ਸਤਲੁਜ ਦਰਿਆ ਨੇ ਵੀ ਮੰਨਿਆ। ਪਿੰਡ ਵਿਚ ਕਰਮ ਭਾਵੇਂ ਇਕ ਨੇ ਕੀਤਾ ਪਰ ਸਾਂਝਦਾਰ ਜਦੋਂ ਗਾਂ ਵੱਢੀ ਹੋਣੀ ਉਹਨੇ ਕਿਹੜਾ ਕੱਲੇ ਖਾਧੀ ਹੋਣੀ ਆ, ਦਾਵਤ ਤੇ ਹੋਰ ਵੀ ਸੱਦੇ ਹੋਣੇ ਆ, ਉਹ ਫਿਰ ਸਾਰੇ ਹੀ ਰੁੜਨੇ ਸੀ। ਕਹਿੰਦੇ ਸਤਲੁਜ ਦਰਿਆ ਨੇ ਵੀ ਇਹਦੀ ਗੱਲ ਮੰਨੀ ਹੈ, ਇਹ ਧਨ ਹੈ।
ਸੁਣ ਕਰ ਕੱਲੇ ਰਾਏ ਤਬ ਅਭਿਬੰਧਨ ਠਾਨਾ,
ਰਾਏ ਕੱਲੇ ਨੇ ਸੀਸ ਝੁਕਾ ਕੇ ਮੱਥਾ ਟੇਕਿਆ, ਪਾਤਸ਼ਾਹ ਇਹ ਆਪ ਜੀ ਦਾ ਪ੍ਰਤਾਪ ਮਹਾਂਪੁਰਖਾਂ ਦੀ ਦਇਆ ਹੈ। ਇਹ ਬਚਨ ਬਿਲਾਸ ਹੋ ਰਹੇ ਨੇ, ਮਾਈ ਆ ਕੇ ਜਿਵੇਂ ਖਬਰ ਸੁਣਾ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਦਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਬੇਕ
ਹੇ ਅਪਰੰਪਰ ਹਰ ਹਰੇ ਹੇ ਸੰਤਹ ਕੈ ਸਦਾ ਸੰਗ
ਧਾਰਾਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।